दंडवत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने मैं अज दे कथा नूं इत्थों ही प्रारंभ करदा अटल निठुर संदेह बिन कहे वाक निरतार सुन गुर ते उमर आव सो को प्यो दुष्ट गवार ग्रंथाकार भाई संतोख सिंह जी लिखते ने अटल बगैर ही किसी संदेह तो सतगुरु सच्चे पातशाह जी ने जेड़े बचन किते ने उन्हां नूं सुन के जिहड़ा उमराव सी जिहड़ा बड़ा दुष्ट सी वह बहुत ही ज्यादा गुस्से होया क्रोध दे विच आया संग मुलाने बैन बखाने कहियो शाह को नाहिन माने एक मुलाना ते एक उमराव दोवें ही सतगुरु तेग बहादुर जी नूं समझाउण दे वास्ते आए सन मुलाने नूं ओह जिहड़ा उमराव है ਉਹ ਕਹਿੰਦਾ ਹੈ ਕਹੇ ਉਹ ਸ਼ਾਹ ਕੋ ਨਾ ਹਿਨ ਮਾਨੇ ਇਸ ਤੇਗ ਬਹਾਦਰ ਨੇ ਬਾਦਸ਼ਾਹ ਦੀ ਆਖੀ ਹੋਈ ਗੱਲ ਨੂੰ ਨਹੀਂ ਮੰਨਣਾ ਲੋਹ ਪਿੰਜਰੇ ਮੈਂ ਪੀ ਪਾਇਓ ਨਹੀਂ ਤਰਾਸ ਕੁਛ ਮਨ ਮੈਂ ਲਿਆਇਓ ਇੱਥੋਂ ਤੱਕ ਕਿ ਇਸ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ ਲੋਹੇ ਦੇ ਪਿੰਜਰੇ ਦੇ ਵਿਚ ਵੀ ਬੰਦ ਕੀਤਾ ਗਿਆ ਹੈ ਪਰ ਇਸ ਦੇ ਮਨ ਦੇ ਵਿਚ ਅਜੇ ਤੱਕ ਵੀ ਕਿਸੇ ਕਿਸਮ ਦਾ ਕੋਈ ਭੈ ਨਹੀਂ ਹੈ ਕੋਈ ਡਰ ਨਹੀਂ ਅਨਕ ਭਾਂਤ ਕੀ ਪਾਏ ਸਜਾਏ ਕਰ ਜਬਰੀ ਤੇ ਲੇ ਹੋ ਮਨਾਏ ਭਾਵ ਕੇ ਅਨੇਕਾਂ ਤਰੀਕਿਆਂ ਦੀਆਂ ਸਜਾਵਾਂ ਦੇ ਕੇ ਤੇ ਜਬਰਦਸਤੀ ਭਾਵੇਂ ਇਹਨਾਂ ਨੂੰ ਮਨਾਇਆ ਜਾਵੇ ਇਸ ਤਰ੍ਹਾਂ ਕਹਿਣ ਸੁਣਨ ਦੇ ਨਾਲ ਇਹਨਾਂ ਨੇ ਗੱਲ ਨੂੰ ਪ੍ਰਵਾਨ ਨਹੀਂ ਕਰਨਾ ਸਮਝਾਇਓ ਕਿਵ ਸਮਝੈ ਨਾਹੀ ਆਵਣ ਜਾਣ ਨਿਫਲਿਨ ਪਾਹੀ ਉਮਰਾਵ ਮੁਲਾਣੇ ਨੂੰ ਕਹਿੰਦਾ ਸਮਝਾਓ ਕਿਵ ਸਮਝੈ ਨਾਹੀ ਭਾਵੇਂ ਅਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਇਹਨੂੰ ਸਮਝਾਈਏ ਪਰ ਸਾਡੇ ਕਹਿਣ ਦੇ ਉੱਤੇ ਤੇਗ ਬਹਾਦਰ ਨੇ ਸਮਝਣਾ ਨਹੀਂ ਹੈ ਸਾਡਾ ਇੱਥੇ ਆਉਣਾ ਤੇ ਜਾਣਾ ਬੇਕਾਰ ਦੇ ਵਿੱਚ ਭਾਣੇ ਮੁਲਾਣਾ ਛੁੱਟੈ ਨਾ ਕੋਈ ਲਖੀਅਤ ਪ੍ਰਾਣ ਹਾਣ ਇਨ ਹੋਈ ਉਮਰਾਵ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਅੱਗੋਂ ਮੁਲਾਣਾ ਕਹਿੰਦਾ ਕਿ ਇਸ ਜਗ੍ਹਾ ਤੋਂ ਕੈਦ ਦੇ ਵਿੱਚੋਂ ਕੋਈ ਕਿਸੇ ਵੀ ਤਰੀਕੇ ਦੇ ਨਾਲ ਛੁੱਟ ਨਹੀਂ ਸਕਦਾ ਮੈਨੂੰ ਲੱਗਦਾ ਹੈ ਕਿ ਆਪਣੇ ਪ੍ਰਾਣਾਂ ਤੋਂ ਹੱਥ ਧੋ ਬੈਠੇਗਾ ਭਾਵ ਕੇ ਬਾਦਸ਼ਾਹ ਮਰਵਾ ਦੇਗਾ ਉਤ ਹਜ਼ਰਤ ਕੋ ਹੱਠ ਨਹੀਂ ਟਰੈ ਇਤੇਕ ਸਮ ਹੀ ਹੱਠ ਕੋ ਧਰੈ ਮੌਲਾਣਾ ਕਹਿੰਦਾ ਕਿ ਦੋਵੇਂ ਹੀ ਤਰ੍ਹਾਂ ਬੜੀ ਜਿੱਦ ਨੂੰ ਧਾਰਨ ਕਰਦੀਆਂ ਨੇ। ਇੱਕ ਪਾਸੇ ਬਾਦਸ਼ਾਹ ਔਰੰਗਜ਼ੇਬ ਬੜਾ ਹਠੀ ਹੈ ਤੇ ਦੂਸਰੇ ਪਾਸੇ ਇਹ ਜੋ ਤੇਗ ਬਹਾਦਰ ਹੈ ਇਹ ਵੀ ਹੱਠ ਨੂੰ ਧਾਰਨ ਕਰਕੇ ਬੈਠਾ ਹੈ, ਇਹ ਵੀ ਗੱਲ ਮੰਨਦਾ ਨੀ। ਦੋਨੋ ਕਹਿ ਗਮਣੇ ਟਿਗ ਸ਼ਾਹੂ, ਸਕਲ ਪ੍ਰਸੰਗ ਪਣਿਓ ਤਿਸ ਪਾਹੂ। ਕਵੀ ਜੀ ਲਿਖਦੇ ਨੇ ਕਿ ਦੋਵੇਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਫਿਰ ਉਥੋਂ ਚਲੇ ਗਏ ਨੇ ਤੇ ਜਾ ਕੇ ਸਾਰਾ ਜਿਹੜਾ ਪ੍ਰਸੰਗ ਸੀ ਉਹ ਬਾਦਸ਼ਾਹ ਨੂੰ ਸੁਣਾਇਆ। ਕਿਉਂ ਹੂੰ ਨਹੀਂ ਮਾਨੈ ਕੁਛ ਕਹਿਓ, ਕੈਦ ਕਸ਼ਟ ਤੇ ਤ੍ਰਾਸ ਨਾ ਲਹਿਓ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਕਿਸੇ ਵੀ ਤਰੀਕੇ ਦੇ ਨਾਲ ਤੇਗ ਬਹਾਦਰ ਕੋਈ ਵੀ ਗੱਲ ਨਹੀਂ ਮੰਨਦਾ, ਭਾਵੇਂ ਕਿ ਉਸ ਨੂੰ ਕੈਦ ਦੇ ਵਿੱਚ ਰੱਖਿਆ ਹੋਇਆ ਪਰ ਉਹ ਕੈਦ ਦੇ ਦੁੱਖ ਨੂੰ ਨਹੀਂ ਮੰਨਦਾ, ਫਿਰ ਰਤਾ ਵੀ ਉਸ ਦੇ ਮਨ ਦੇ ਵਿੱਚ ਕਿਸੇ ਦਾ ਕੋਈ ਡਰ ਨਹੀਂ। ਮੁਦਤ ਮਨੇ ਦ ਬਦਨ ਜਿਨ ਕੇਰਾ, ਹਮ ਸਮਝਾਏ ਰਹੇ ਬਹੁ ਤੇਰਾ। ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਮੁਖੜਾ ਹੈ ਉਹ ਇੰਦ ਮਣੀ ਦੀ ਤਰ੍ਹਾਂ ਬੜਾ ਖੁਸ਼ ਹੈ, ਖਿੜਿਆ ਰਹਿੰਦਾ ਹਮੇਸ਼ਾ। ਉਹਨਾਂ ਦਾ ਚਿਹਰਾ ਕਮਲ ਦੇ ਫੁੱਲ ਦੀ ਤਰ੍ਹਾਂ, ਅਸੀਂ ਬਹੁਤ ਸਮਝਾਇਆ ਸਾਡੀ ਗੱਲ ਨੂੰ ਉਹ ਸਮਝਿਆ ਨਹੀਂ, ਭਾਵ ਕਿ ਸਾਡੀ ਆਖੀ ਹੋਈ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਸੁਣ ਬੋਲਿਓ ਮੂਰਖ ਚਵਗੱਤਾ, ਜੇ ਅਸ ਧਰਮ ਵਿਖੈ ਦਿੜ ਰਤਾ। ਸੁਣ ਕੇ ਉਹਨਾਂ ਦੋਵਾਂ ਦੀਆਂ ਗੱਲਾਂ ਨੂੰ ਫਿਰ ਜਿਹੜਾ ਮੂਰਖ ਔਰੰਗਜ਼ੇਬ ਬਾਦਸ਼ਾਹ ਹੈ ਉਹ ਬੋਲਿਆ, ਕਹਿੰਦਾ ਕਿ ਜੇ ਇਸ ਤਰੀਕੇ ਦੇ ਨਾਲ ਦ੍ਰਿੜਤਾ ਦੇ ਨਾਲ ਉਸ ਨੇ ਧਰਮ ਨੂੰ ਧਾਰਨ ਕੀਤਾ ਹੋਇਆ। ਤੇਗ ਬਹਾਦਰ ਨਾਮ ਤਰਾਇਓ, ਕੌਣ ਮਾਇਨਾ ਯਾ ਮੈਂ ਪਾਇਓ। ਕਹਿੰਦਾ ਕਿ ਤੇਗ ਬਹਾਦਰ ਆਪਣਾ ਨਾਮ ਉਸ ਗੁਰੂ ਨੇ ਰਖਵਾਇਆ ਹੋਇਆ, ਕੌਣ ਮਾਇਨਾ ਯਾ ਮੈਂ ਪਾਇਓ, ਭਾਵ ਕੇ ਕੀ ਅਰਥ ਹੈ ਇਸ ਨਾਮ ਰੱਖਣ ਦੇ ਵਿੱਚ ਕਿ ਆਪਣਾ ਨਾਮ ਤੇਗ ਬਹਾਦਰ ਰੱਖੇ। ਹਿੰਦਣ ਕੇ ਗੁਰ ਪੂਜ ਕਹਾਵੋ, ਨਾਮ ਬੇਅਰਥ ਨਹੀਂ ਰਖਵਾਵੋ। ਕਹਿੰਦਾ ਉਸ ਨੂੰ ਜਾ ਕੇ ਆਖੋ ਹਿੰਦਣ ਕੇ ਗੁਰ ਪੂਜ ਕਹਾਵੋ, ਭਾਵ ਕੇ ਹਿੰਦੂਆਂ ਦੇ ਪੂਜਣ ਯੋਗ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਨਾਮ ਬੇਅਰਥ ਨਹੀਂ ਰਖਵਾਵੋ, ਪਰ ਇਹ ਜਿਹੜਾ ਬੇਅਰਥ ਨਾਮ ਹੈ ਇਹ ਤੁਹਾਨੂੰ ਰੱਖਣਾ ਨਹੀਂ ਚਾਹੀਦਾ। ਸੋ ਬਹਾਦਰੀ ਕਿਮ ਹਮ ਜਾਣੈ, ਤੇਗ ਬਹਾਦਰ ਜਗਤ ਬਖਾਨੈ। ਕਹਿੰਦਾ ਹੈ ਬਾਦਸ਼ਾਹ ਔਰੰਗਜ਼ੇਬ ਕਿ ਕਾਹਦੀ ਇਸ ਗੱਲ ਦੇ ਵਿੱਚ ਅਸੀਂ ਬਹਾਦਰੀ ਨੂੰ ਜਾਣੀਏ ਜਿਸ ਕਰਕੇ ਤੇਗ ਬਹਾਦਰ ਦੁਨੀਆਂ ਦੇ ਵਿੱਚ ਆਖਿਆ ਜਾਂਦਾ। ਬੂਜੋ ਜਾਏ ਬਤਾਵੈ ਸੋਏ, ਨਾ ਹੈ ਤਾਂ ਬੜ ਸਜਾਏ ਅਬ ਹੋਏ। ਬਾਦਸ਼ਾਹ ਉਹਨਾਂ ਦੋਵਾਂ ਨੂੰ ਕਹਿੰਦਾ ਕਿ ਜਾਓ ਉਸ ਨੂੰ ਜਾ ਕੇ ਪੁੱਛੋ ਕਿ ਤੇਰੇ ਨਾਮ ਦਾ ਮਤਲਬ ਕੀ ਹੈ, ਇਹਦਾ ਮਾਇਨਾ ਕੀ ਹੈ ਜਿਹੜਾ ਤੂੰ ਆਪਣਾ ਨਾਮ ਤੇਗ ਬਹਾਦਰ ਰਖਾਇਆ ਹੋਇਆ, ਜੇਕਰ ਨਾ ਦੱਸੇਗਾ ਤੇ ਫਿਰ ਵੱਡੀ ਸਜ਼ਾ ਦਿੱਤੀ ਜਾਏਗੀ। ਬਹੁਰ ਪਠੇ ਦੋਨੋ ਚੱਲ ਆਏ, ਨਾਮ ਮਾਇਨਾ ਦੇਹੋ ਬਤਾਏ। ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਉਹ ਮੌਲਾਣਾ ਤੇ ਉਮਰਾਵ ਦੋਵੇਂ ਦੁਆਰਾ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਆਣ ਕੇ ਕਹਿੰਦੇ ਨੇ ਨਾਮ ਮਾਇਨਾ ਦੇਹੋ ਬਤਾਏ ਕਿ ਤੁਹਾਡੇ ਨਾਮ ਦਾ ਮਤਲਬ ਕੀ ਹੈ, ਇਹਦਾ ਅਰਥ ਕੀ ਹੈ ਉਹ ਸਾਨੂੰ ਦੱਸੋ। ਰਾਖਿਓ ਕੌਣ ਹੇਤ ਕਰ ਨਾਮੂ, ਬੂਜਤ ਸ਼ਾਹ ਪਯੋ ਰਿਸ ਤਾਮੂ। ਕਹਿੰਦੇ ਨੇ ਕਿ ਆਪਣਾ ਨਾਮ ਤੇਗ ਬਹਾਦਰ ਕਿਉਂ ਕਰਕੇ ਰਖਾਇਆ ਹੋਇਆ। ਬਾਦਸ਼ਾਹ ਨੇ ਗੁੱਸੇ ਦੇ ਨਾਲ ਇਹ ਗੱਲ ਦੀ ਪੁੱਛ ਪੜਤਾਲ ਕਰਨੀ ਚਾਹੀਏ। ਸੁਣ ਸਤ ਗੁਰ ਬੋਲੇ ਮਤ ਧੀਰ, ਨਾਮ ਰੂਪ ਇਹ ਧਰਮ ਸਰੀਰ। ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਤੇ ਜਿਹੜੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਧੀਰਜ ਵਾਲੇ ਨੇ ਉਹ ਬੋਲੇ ਨੇ ਨਾਮ ਰੂਪ ਇਹ ਧਰਮ ਸਰੀਰ। ਸਤਿਗੁਰੂ ਜੀ ਕਹਿੰਦੇ ਨੇ ਕਿ ਨਾਮ ਤੇ ਰੂਪ ਇਹ ਸਰੀਰ ਦਾ ਧਰਮ ਨੇ। ਇਸ ਮੈਂ ਕਾਰਨ ਰਾਖਿਓ ਜੋਏ, ਨਿਰਨੈ ਕਰ ਪਾਖੈ ਸੁਣ ਸੋਏ। ਇਹਦਾ ਕਾਰਨ ਕੀ ਹੈ ਕਿਹੜੇ ਕਾਰਨ ਦੇ ਕਰਕੇ ਇਹ ਨਾਮ ਰੱਖਿਆ ਗਿਆ ਹੈ, ਨਿਰਣਾ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਸੁਣਾਉਂਦੇ ਹਾਂ ਤੇ ਤੁਸੀਂ ਸੁਣੋ। ਤੇਗ ਪੁਲਾਦੀ ਆਦ ਹਲੱਬੀ, ਜਾਤ ਅਨੇਕਣ ਕੇਰ ਜੁਨਬੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੇਗ ਦਾ ਮਤਲਬ ਹੁੰਦਾ ਹੈ ਤਲਵਾਰ, ਤੇ ਤਲਵਾਰ ਫੁਲਾਦੀ ਲੋਹੇ ਦੀ, ਹਲਬ ਦੀ। ਹਲਬ ਸ਼ਹਿਰ ਜੋ ਟਰਕੀ ਦੇ ਵਿੱਚ ਹੈ ਉਸ ਜਗ੍ਹਾ ਦਾ ਨਾਮ ਹੈ। ਉੱਥੋਂ ਦੀਆਂ ਬਣੀਆਂ ਹੋਈਆਂ ਤਲਵਾਰਾਂ ਬਹੁਤ ਮਸ਼ਹੂਰ ਹੁੰਦੀਆਂ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਗ ਨਾਮ ਹੈ ਤਲਵਾਰ ਦਾ, ਤੇ ਤਲਵਾਰ ਵੀ ਉਹ ਹੋਵੇ ਜਿਹੜੀ ਕਿ ਹਲਬ ਦੀ ਬਣੀ ਹੋਵੇ। ਜਾਤ ਅਨੇਕਣ ਕੇਰ ਜੁਨਬੀ, ਜਨਬ ਸ਼ਹਿਰ ਦੀ ਤਲਵਾਰ ਵੀ ਬੜੀ ਮਸ਼ਹੂਰ ਹੈ। ਕਹਿਣ ਤੋਂ ਭਾਵ ਹੈ ਕਿ ਜਾਂ ਹਲਬ ਦੀ ਤੇ ਜਾਂ ਫਿਰ ਇਹ ਜਨਬ ਦੀ, ਦੋਵਾਂ ਜਗ੍ਹਾ ਦੀ ਵਧੀਆ ਤਲਵਾਰ ਵਧੀਆ ਕਿਸਮ ਦੀ ਬਣੀ ਹੋਵੇ।
ਕੈਸੀ ਤੀਖਣ ਹੋਏ ਬਣਾਈ, ਅਤ ਸੂਖਮ ਤਾਰਾ ਸੁਧਰਾਈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤਲਵਾਰ ਭਾਵੇਂ ਕਿਸ ਤਰ੍ਹਾਂ ਦੀ ਵੀ ਪੱਕੀ ਤੇ ਤਿੱਖੀ ਬਣਾਈ ਹੋਵੇ, ਜਿਹਦੀ ਧਾਰਾ ਬਹੁਤ ਹੀ ਜ਼ਿਆਦਾ ਤਿੱਖੀ ਕਰਕੇ ਸੋਧੀ ਹੋਵੇ।
ਅਗਰ ਤਾਂ ਕੇ ਕਾਗਦ ਧਰਕੇ, ਕਾਚੇ ਧਾਗੇ ਸੋ ਬੰਦ ਕਰਕੇ।
ਐਸੀ ਤਿੱਖੀ ਤਲਵਾਰ ਦੇ ਅੱਗੇ ਕਾਗਜ਼ ਨੂੰ ਪਹਿਲਾਂ ਲਪੇਟਿਆ ਜਾਵੇ ਤੇ ਫਿਰ ਕੱਚੀ ਤੰਦ ਦੇ ਨਾਲ ਉਸ ਕਾਗਜ਼ ਨੂੰ ਬੰਨਿਆ ਜਾਵੇ।
ਹੋਏ ਸਭ ਦੇਕ ਬੜ ਬਲਵਾਰਾ, ਹਮਰੇ ਤਨ ਪਰ ਕਰੇ ਪਰ ਹਾਰਾ।
ਤੇ ਫਿਰ ਤਲਵਾਰ ਨੂੰ ਚਲਾਉਣ ਵਾਲਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਤਲਵਾਰ ਵਿਦਿਆ ਨੂੰ ਜਾਣਨ ਵਾਲਾ ਹੋਵੇ ਤੇ ਫਿਰ ਸਾਡੇ ਸਰੀਰ ਦੇ ਉੱਤੇ ਐਸੀ ਤਿੱਖੀ ਤਲਵਾਰ ਦਾ ਉਹ ਪ੍ਰਹਾਰ ਕਰੇ।
ਅਪਰ ਬਾਰਤਾ ਕਹੀਏ ਕਾਂਤੇ, ਕਾਗਦ ਪੀ ਨਾ ਸਕੈ ਛਿਦ ਤਾਂਤੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਜੇਕਰ ਉਹ ਵਾਰ ਕਰਨ ਵਾਲਾ ਸਾਡੇ ਉੱਤੇ ਤਲਵਾਰ ਦਾ ਵਾਰ ਕਰੇ, ਸਾਡੇ ਸਰੀਰ ਨੂੰ ਤੇ ਉਸਨੇ ਨੁਕਸਾਨ ਕੀ ਪਹੁੰਚਾਉਣਾ ਹੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕੱਚੀ ਤੰਦ ਦੇ ਨਾਲ ਵੱਜਾ ਹੋਇਆ ਜਿਹੜਾ ਤਲਵਾਰ ਦੇ ਉੱਤੇ ਕਾਗਜ਼ ਹੋਵੇਗਾ ਉਹ ਵੀ ਕੱਟਿਆ ਨਹੀਂ ਜਾਏਗਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਹ ਮੇਰੇ ਨਾਮ ਦਾ ਮਤਲਬ ਹੈ ਕਿ ਤੇਗ ਤਲਵਾਰ ਮੇਰੇ ਤੇ ਬਹਾਦਰ ਨਹੀਂ ਹੈ, ਮੈਂ ਤੇਗ ਦੇ ਉੱਤੇ ਬਹਾਦਰ ਹਾਂ, ਭਾਵ ਕਿ ਤਲਵਾਰ ਮੈਨੂੰ ਕੱਟ ਨਹੀਂ ਸਕਦੀ, ਵੱਢ ਨਹੀਂ ਸਕਦੀ।
ਇਹ ਅਜਮਤ ਹੈ ਨਾਮ ਹਮਾਰੇ, ਕਹੇ ਜੇ ਹੋਏ ਨਾ ਪ੍ਰਤੀਤ ਤੁਮਾਰੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਡੇ ਤੇਗ ਬਹਾਦਰ ਨਾਮ ਦੇ ਵਿੱਚ ਇਹੀ ਕਰਾਮਾਤ ਹੈ ਕਿ ਕੋਈ ਵੀ ਦੁਨੀਆ ਦੀ ਤਲਵਾਰ ਸਾਨੂੰ ਕੱਟ ਨਹੀਂ ਸਕਦੀ।
ਕਹੇ ਜੇ ਹੋਏ ਨਾ ਪ੍ਰਤੀਤ ਤੁਮਾਰੇ,
ਪਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਮੇਰੀ ਆਖੀ ਹੋਈ ਗੱਲ ਦੇ ਉੱਤੇ ਪ੍ਰਤੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਤੇ ਫਿਰ ਤੁਸੀਂ ਇਸ ਗੱਲ ਦੀ ਪਰਖ ਵੀ ਕਰ ਸਕਦੇ।
ਤੋ ਅਜਮਾਇਸ਼ ਕਰ ਲਿਓ ਦੇਖ, ਕਹੇ ਸੱਚ ਸੋ ਲੈ ਹੋ ਪਰੇਖ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇ ਮੇਰੀ ਗੱਲ ਸੱਚੀ ਪ੍ਰਤੀਤ ਨਹੀਂ ਹੁੰਦੀ ਕਿ ਮੈਂ ਝੂਠ ਬੋਲਦਾ ਹਾਂ, ਇਸ ਤਰ੍ਹਾਂ ਹੋ ਨਹੀਂ ਸਕਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਅਜਮਾਇਸ਼ ਕਰਕੇ ਦੇਖ ਸਕਦੇ ਹੋ, ਪਰਖ ਕਰਕੇ ਦੇਖ ਸਕਦੇ ਹੋ ਕਿ ਮੈਂ ਜੋ ਕਹਿ ਰਿਹਾ ਹਾਂ ਉਹ ਸੱਚ ਕਹਿੰਦਾ ਹਾਂ ਕਿ ਝੂਠ ਕਹਿੰਦਾ।
ਇਹ ਜਬ ਉੱਤਰ ਗੁਰੂ ਪ੍ਰਕਾਸ਼ਾ, ਚਪਲਤ ਗਏ ਸ਼ਾਹ ਕੇ ਪਾਸਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਤੇ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ, ਫਿਰ ਦੌੜਦੇ ਹੋਏ ਕਾਲੀ ਦੇ ਨਾਲ ਬਾਦਸ਼ਾਹ ਦੇ ਕੋਲ ਗਏ।
ਕਰਾਮਾਤ ਪਹਿਲੇ ਨਹੀਂ ਮਾਨਤ, ਆਪਣੇ ਨਾਮ ਪਰ ਅਬੈ ਬਖਾਨਤ।
ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਪਹਿਲਾਂ ਤੇ ਤੇਗ ਬਹਾਦਰ ਕਰਾਮਾਤ ਨੂੰ ਨਹੀਂ ਸੀ ਮੰਨਦਾ, ਪਰ ਅੱਜ ਜਿਹੜਾ ਉਸਨੇ ਆਪਣੇ ਨਾਮ ਦਾ ਅਰਥ ਦੱਸਿਆ ਹੈ ਉਹਦੇ ਵਿੱਚ ਇਹੀ ਪ੍ਰਤੀਤ ਹੁੰਦਾ ਹੈ ਕਿ ਆਪਣੇ ਨਾਮ ਦੇ ਉੱਤੇ ਉਹ ਕਰਾਮਾਤ ਦਿਖਾਵੇਗਾ।
ਕਹਿ ਸੋ ਦੇਖ ਲਿਹੋ ਅਜਮਾਏ, ਤਿੱਖੀ ਤੇਗ ਕਾਗਦ ਨਾ ਕਟਾਏ।
ਕਹਿੰਦੇ ਨੇ ਬਾਦਸ਼ਾਹ ਸਲਾਮਤ, ਤੇਗ ਬਹਾਦਰ ਕਹਿੰਦਾ ਕਿ ਤਿੱਖੀ ਤੋਂ ਤਿੱਖੀ ਤਲਵਾਰ ਲੈ ਲਓ,
ਫਿਰ ਉਸ ਤਿੱਖੀ ਤਲਵਾਰ ਦੀ ਧਾਰਾ ਦੇ ਉੱਤੇ ਇੱਕ ਕਾਗਜ਼ ਨੂੰ ਲਪੇਟ ਕੇ ਕੱਚੀ ਤੰਦ ਦੇ ਨਾਲ ਉਸ ਧਾਗੇ ਦੇ ਨਾਲ ਕਾਗਜ਼ ਨੂੰ ਬੰਨ ਲਓ। ਕਹਿੰਦਾ ਕਿ ਮੇਰੇ ਸਰੀਰ ਨੂੰ ਤੇ ਤਲਵਾਰ ਨੇ ਕੀ ਵੱਢਣਾ। ਤੇਗ ਬਹਾਦਰ ਕਹਿੰਦਾ ਕਿ ਜਿਹੜਾ ਕੱਚੀ ਤੰਦ ਦੇ ਨਾਲ ਲਪੇਟਿਆ ਹੋਇਆ ਕਾਗਜ਼ ਹੈ ਉਹ ਵੀ ਤਲਵਾਰ ਕੱਟ ਨਹੀਂ ਸਕਦੀ। ਇਸ ਤਰੀਕੇ ਦੇ ਨਾਲ ਬਾਦਸ਼ਾਹ ਸਲਾਮਤ ਉਸ ਨੇ ਆਖਿਆ। ਅਵਰੰਗ ਕੀਮਤ ਸੁਣ ਵੱਡ ਤੇਗ ਕਹਿ ਕੋਸ਼ ਪਿਆਨਵਾਏ ਸਵੇਗ। ਔਰੰਗਜ਼ੇਬ ਵੀ ਬਹੁਤ ਜ਼ਿਆਦਾ ਹੈਰਾਨ ਹੋਇਆ, ਨਾਲੇ ਗੁੱਸੇ ਦੇ ਵਿੱਚ ਆਇਆ। ਛੇਤੀ ਦੇ ਨਾਲ ਹੀ ਉਸ ਨੇ ਹੁਕਮ ਕੀਤਾ ਕਿ ਵੱਡੀ ਕੀਮਤ ਦੀ ਜਿਹੜੀ ਤਲਵਾਰ ਹੈ, ਜਿਹੜੀ ਕਿ ਕੋਸ਼ਖਾਨੇ ਦੇ ਵਿੱਚ ਖਜ਼ਾਨੇ ਦੇ ਵਿੱਚ ਰੱਖੀ ਹੋਈ ਹੈ, ਉਹਨੂੰ ਛੇਤੀ ਲਿਆਂਦਾ ਜਾਵੇ। ਲੇ ਨਿਜ ਘਰ ਮੈਂ ਤੁਰਤ ਨਿਕਾਰੀ ਅਤਿਸ਼ੈ ਖਰ ਤਾਰਾ ਸੋ ਨਿਹਾਰੀ। ਵਧੀਆ ਕਿਸਮ ਦੀ ਬਣੀ ਹੋਈ ਤਲਵਾਰ ਨੂੰ ਮੰਗਵਾਇਆ ਹੈ ਬਾਦਸ਼ਾਹ ਨੇ, ਆਪਣੇ ਹੱਥ ਦੇ ਵਿੱਚ ਲੈ ਕੇ ਉਸ ਨੂੰ ਫਿਰ ਮਿਆਨ ਦੇ ਵਿੱਚੋਂ ਬਾਹਰ ਕੱਢਿਆ ਤੇ ਜਦੋਂ ਚੰਗੇ ਤਰੀਕੇ ਦੇ ਨਾਲ ਪਰਖ ਕੀਤੀ ਕਿ ਉਸ ਤਲਵਾਰ ਦੀ ਜਿਹੜੀ ਧਾਰ ਹੈ ਬਹੁਤ ਜ਼ਿਆਦਾ ਤਿੱਖੀ। ਨਿਜ ਹਦੂਰ ਕਾਗਦ ਕੋ ਲੈ ਕੇ ਤਾਕੇ ਸੰਗ ਬੰਦ ਬੋ ਕਹਿ ਕੇ। ਉਸੇ ਵੇਲੇ ਆਪਣੇ ਕੋਲ ਇੱਕ ਕਾਗਜ਼ ਮੰਗਾਇਆ ਹੈ, ਉਸ ਕਾਗਜ਼ ਨੂੰ ਲੈ ਕੇ ਤਲਵਾਰ ਦੀ ਧਾਰ ਦੇ ਉੱਤੇ ਲਪੇਟਿਆ ਤੇ ਫਿਰ ਕੱਚੀ ਤੰਦ ਦੇ ਨਾਲ ਉਹਨੂੰ ਉੱਤੇ ਬੰਨ ਦਿੱਤਾ। ਇੱਕ ਸੈਯਦ ਟਿਗ ਦੇਖਿਓ ਜਵਾਨ ਬਾਹੂ ਬੜੀ ਅਦਕ ਬਲਵਾਨ। ਇੱਕ ਸੈਯਦ ਜਿਹੜਾ ਕਿ ਬਹੁਤ ਜ਼ਿਆਦਾ ਜਵਾਨ ਸੀ, ਜਿਹੜਾ ਬਹੁਤ ਜ਼ਿਆਦਾ ਬਲ ਵਾਲਾ ਸੀ, ਉਸ ਨੂੰ ਆਪਣੇ ਲਾਗੇ ਦੇਖਿਆ ਬਾਦਸ਼ਾਹ ਨੇ। ਕਿਤਕ ਮੁਲਾਣੇ ਆਰੀ ਉਮਰਾਵ ਕਰੇ ਸੰਗ ਦੇਖਣ ਚਿਤ ਚਾਵ। ਕਾਫੀ ਸਾਰੇ ਮੁਲਾਣੇ ਤੇ ਬਹੁਤੇ ਸਾਰੇ ਉਮਰਾਵ ਜਿਹੜੇ ਕਿ ਚਿੱਤ ਦੇ ਚਾਵ ਦੇ ਨਾਲ ਇਸ ਕੌਤਕ ਨੂੰ ਦੇਖਣਾ ਚਾਹੁੰਦੇ ਸਨ। ਸੁਣ ਕੇ ਜਿਸ ਕਿਸ ਨੇ ਨਿਜ ਕਾਨ ਹੇਰਨ ਹੇਤ ਚਲੇ ਤਿਸ ਥਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਸੁਣਿਆ ਕਿਸ ਤਰ੍ਹਾਂ ਦਾ ਕੌਤਕ ਹੋਣ ਵਾਲਾ ਹੈ, ਉਹ ਵੇਖਣ ਦੇ ਚਾਹ ਦੇ ਨਾਲ ਉਸ ਪਾਸੇ ਨੂੰ ਜਾਣ ਦੇ ਲਈ ਤਿਆਰ ਹੋਇਆ। ਉਤਨ ਰੰਗ ਇਮ ਕਰ ਤੋ ਪਯੋ ਇਤ ਸਤ ਗੁਰ ਟਿਗ ਸਿੱਖ ਪਹੁੰਚਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਤੇ ਔਰੰਗਜ਼ੇਬ ਨੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਕਿ ਪਰਖ ਕੀਤੀ ਜਾਵੇਗੀ ਕਿਸ ਤਰ੍ਹਾਂ ਤਲਵਾਰ ਦੇ ਉੱਤੇ ਬਹਾਦਰ ਹੈ, ਜਿਵੇਂ ਉਹਨੇ ਆਖਿਆ ਉਵੇਂ ਹੀ ਕੀਤਾ ਜਾਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਉਹ ਜੋ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਭਾਈ ਜੈਤਾ ਸਿੱਖ ਆਇਆ ਹੋਇਆ, ਉਹ ਸਤਿਗੁਰਾਂ ਦੇ ਕੋਲ ਪਹੁੰਚ ਗਏ। ਜਮਾਦਾਰ ਟਿਗ ਪਹੁੰਚਿਓ ਸੋਏ ਪਾਖਿਓ ਮਿਲਣ ਗੁਰੂ ਸੰਗ ਹੋਏ। ਕਿਲੇ ਦੇ ਜਮਾਦਾਰ ਨੂੰ ਉਹ ਆਣ ਕੇ ਸਿੱਖ ਮਿਲਿਆ ਹੈ ਤੇ ਉਸਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੈਂ ਮਿਲਣਾ ਹੈ, ਤੂੰ ਮੇਰਾ ਮਿਲਾਪ ਸਤਿਗੁਰਾਂ ਦੇ ਨਾਲ ਕਰਾ ਦੇ। ਡਰ ਤੁਰ ਕਣ ਤੇ ਕਰ ਔਰ ਮਾਹੀ ਨਿਜ ਸੰਗ ਲੈ ਗਮਣਿਓ ਗੁਰ ਪਾਹੀ। ਕਿਉਂਕਿ ਹੁਣ ਜਿਹੜਾ ਜਮਾਦਾਰ ਹੈ ਉਹ ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ ਹੈ, ਭਾਵੇਂ ਕਿ ਤੁਰਕਾਂ ਦਾ ਡਰ ਤੇ ਉਹਦੇ ਹਿਰਦੇ ਵਿੱਚ ਹੈ ਸੀ, ਤਾਂ ਵੀ ਉਹ ਸਿੱਖ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਕੋਲ ਚਲਿਆ ਗਿਆ। ਬੰਧਨ ਘਰ ਸਭ ਕਹੇ ਸੰਦੇਸ਼ ਸੋਦੇ ਤੇ ਆਇਓ ਸ਼ੀਘਰ ਵਸ਼ੇਸ਼। ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਸਨੇ ਨਮਸਕਾਰ ਕੀਤੇ ਹੈ ਤੇ ਸੰਦੇਸ਼ੇ ਦਿੱਤੇ ਨੇ। ਸੋਦੇਹ ਤੇ ਆਇਓ ਸ਼ੀਘਰ ਵਿਸ਼ੇਸ਼। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਸ਼ੀਘਰਤਾ ਦੇ ਨਾਲ ਵਿਸ਼ੇਸ਼ ਰੂਪ ਦੇ ਵਿੱਚ ਤੁਹਾਡੀ ਖਬਰ ਲੈਣ ਦੇ ਵਾਸਤੇ ਆਇਆ। ਤਬ ਸਤ ਗੁਰ ਸਭ ਬਿਦ ਸਮਝ ਆਇਓ ਅੰਤ ਸਮਾਂ ਤਨ ਕੋ ਅਬ ਆਇਓ। ਫੇਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਭਲੀ ਪ੍ਰਕਾਰ ਦੇ ਨਾਲ ਉਸ ਨੂੰ ਸਮਝਾਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਅਖੀਰ ਦਾ ਜਿਹੜਾ ਸਮਾਂ ਹੈ ਉਹ ਸਾਡਾ ਆ ਗਿਆ। ਰਹੋ ਠੌਰ ਕਾਰਾ ਗ੍ਰਹਿ ਨੇਰੇ ਸੀਸ ਆਏ ਚੋਰੀ ਵਿੱਚ ਤੇਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕੈਦ ਖਾਨੇ ਦੀ ਜਗ੍ਹਾ ਦੇ ਤੂੰ ਲਾਗੇ ਲਾਗੇ ਹੀ
ਰਮੀ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਸਿਰ ਨੂੰ ਕੱਟਿਆ ਜਾਵੇਗਾ ਤੇ ਜਦੋਂ ਸਾਡਾ ਸੇਸ ਧੜ ਦੇ ਨਾਲੋਂ ਅਲੱਗ ਹੋਵੇਗਾ ਤੇ ਤੇਰੀ ਝੋਲੀ ਦੇ ਵਿੱਚ ਆਣ ਕੇ ਡਿੱਗੇਗਾ। ਬਿਨਾ ਤਾਸ ਬਿਨ ਬਿਲਬ ਸਧਾਰੋ ਪਹੁੰਚੇ ਆਨੰਦਪੁਰ ਮੈਂ ਸਸ ਕਾਰੋ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਦੋਂ ਤੇਰੀ ਝੋਲੀ ਦੇ ਵਿੱਚ ਸਾਡਾ ਸਿਰ ਡਿੱਗੇਗਾ ਫਿਰ ਬਗੈਰ ਕਿਸੇ ਡਰ ਤੋਂ ਬਗੈਰ ਦੇਰੀ ਤੋਂ ਤੂੰ ਸਾਡੇ ਸੀਸ ਨੂੰ ਲੈ ਕੇ ਆਨੰਦਪੁਰ ਦੇ ਵਿੱਚ ਚਲਿਆ ਜਾਵੀਂ ਤੇ ਮੈਂ ਤੈਨੂੰ ਹਦਾਇਤ ਕਰਦਾ ਹਾਂ ਕਿ ਸਾਡੇ ਸਿਰ ਦਾ ਜਿਹੜਾ ਸੰਸਕਾਰ ਹੈ ਉਹ ਆਨੰਦਪੁਰ ਦੇ ਵਿੱਚ ਹੀ ਕੀਤਾ ਜਾਏ। ਭਲੇ ਸਮੇਂ ਪਹੁੰਚੋ ਅਬ ਆਏ ਸੀਸ ਹਮਾਰੋ ਲੈ ਪਹੁੰਚਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਚੰਗੇ ਸਮੇਂ ਦੇ ਉੱਤੇ ਤੂੰ ਸਾਡੇ ਕੋਲ ਪਹੁੰਚ ਗਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਸੀਸ ਨੂੰ ਆਨੰਦਪੁਰ ਦੇ ਵਿੱਚ ਪਹੁੰਚਾ ਦੇ। ਸੁਣ ਕੇ ਜਮਾਦਾਰ ਸਿੱਖ ਦੋਏ ਚੱਲਿਓ ਦ੍ਰਿਗਣ ਤੇ ਜਲ ਤਬ ਰੋਏ। ਜਮਾਦਾਰ ਨੇ ਤੇ ਦੂਸਰੇ ਪਾਸੇ ਉਸ ਭਾਈ ਜੈਤੇ ਸਿੱਖ ਨੇ ਦੋਵਾਂ ਨੇ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਬਹੁਤ ਹੀ ਜ਼ਿਆਦਾ ਉਹ ਦੁਖੀ ਹੋਏ, ਅੱਖਾਂ ਦੇ ਵਿੱਚੋਂ ਹੰਝੂ ਡਿੱਗੇ, ਬੜਾ ਰੋਏ। ਗੁਰ ਸਮਝਾਏ ਧੀਰ ਧਰੀ ਜੈ ਪਰਮੇਸ਼ਰ ਕੋ ਸਿਮਰਨ ਕੀ ਜੈ। ਸਤਿਗੁਰਾਂ ਨੇ ਦੋਵਾਂ ਨੂੰ ਧੀਰਜ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਧੀਰਜ ਨੂੰ ਧਾਰਨ ਕਰਕੇ ਰੱਖੋ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ। ਨਿਕਟ ਸੇਵ ਹਿਤ ਸਿੱਖ ਗੁਰ ਦਿੱਤਾ ਤਿਸ ਕੋ ਧੀਰਜ ਬਹੁ ਬਿਦ ਦਿੱਤਾ। ਇਸ ਤੋਂ ਇਲਾਵਾ ਜਿਹੜਾ ਸੇਵਾ ਦੇ ਵਾਸਤੇ ਭਾਈ ਗੁਰਦਿੱਤਾ ਸਤਿਗੁਰਾਂ ਦੇ ਕੋਲ ਪਹਿਲਾਂ ਤੋਂ ਹੀ ਰਹਿ ਰਿਹਾ ਸੀ ਉਸ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਧੀਰਜ ਦਿੱਤਾ। ਹਮਰੇ ਪਾਛੇ ਛੋਰੈ ਤੋਹੇ ਕਰੋ ਜਥਾ ਜਿਮ ਉਰ ਮੈਂ ਹੋਏ। ਸਤਿਗੁਰੂ ਤੇਗ ਬਹਾਦਰ ਜੀ ਗੁਰਦਿੱਤੇ ਨੂੰ ਕਹਿੰਦੇ ਨੇ ਕਿ ਸਾਨੂੰ ਮਾਰਨ ਤੋਂ ਬਾਅਦ ਫੇਰ ਜਿਹੜੇ ਤੁਰਕ ਨੇ ਤੈਨੂੰ ਛੱਡ ਦੇਣਗੇ ਤੇ ਫੇਰ ਜਿਵੇਂ ਤੇਰੇ ਦਿਲ ਦੇ ਵਿੱਚ ਆਵੇ ਉਵੇਂ ਕਰੀ। ਬੋਲਿਓ ਹੱਥ ਜੋਰ ਮਮ ਆਸਾ ਇਤੇ ਉਤਰਹੋ ਆਪ ਕੇ ਪਾਸਾ। ਹੱਥ ਜੋੜ ਕੇ ਗੁਰਦਿੱਤਾ ਜੀ ਨੇ ਅਰਜ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਹਮੇਸ਼ਾ ਤੋਂ ਲੈ ਕੇ ਇਹੀ ਆਸ਼ਾ ਹੈ ਕਿ ਸੱਚੇ ਪਾਤਸ਼ਾਹ ਇਤਿਓ ਤਰਹੋਂ ਆਪ ਕੇ ਪਾਸਾ ਪਾਪ ਕੇ ਦੁਨੀਆਂ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਮੈਂ ਤੁਹਾਡੇ ਕੋਲ ਹੀ ਰਵਾਂ। ਜੇਕਰ ਇੱਥੇ ਮਾਤ ਲੋਕ ਦੇ ਵਿੱਚ ਹੋ ਮੈਂ ਤੁਹਾਡੇ ਲਾਗੇ ਹਾਂ। ਮੇਰੇ ਮਨ ਦੀ ਇਹ ਵੀ ਆਸ਼ਾ ਹੈ ਕਿ ਜੇਕਰ ਤੁਸੀਂ ਮਾਤ ਲੋਕ ਨੂੰ ਛੱਡ ਕੇ ਪ੍ਰਲੋਕ ਜਾਵੋਗੇ ਤੇ ਮੈਂ ਵੀ ਤੁਹਾਡੇ ਨਾਲ ਹੋਵਾਂ। ਨਹੀਂ ਪਾਛੇ ਮੈਂ ਜੀਵਨ ਕਰ ਹਾਂ ਤਾਤ ਕਾਲ ਨਿਜ ਪ੍ਰਾਣਨ ਹਰ ਹਾਂ। ਗੁਰਦਿੱਤਾ ਜੀ ਕਹਿੰਦੇ ਨੇ ਕਿ ਤੁਹਾਡੇ ਜਾਣ ਤੋਂ ਪਿੱਛੋਂ ਮੈਂ ਕਿਸੇ ਵੀ ਤਰੀਕੇ ਦੇ ਨਾਲ ਜਿਉਂਦਾ ਰਹਿ ਨਹੀਂ ਸਕਦਾ, ਤਤ ਕਾਲ ਹੀ ਮੈਂ ਆਪਣੇ ਪ੍ਰਾਣਾਂ ਨੂੰ ਛੱਡਾਂਗਾ। ਸੁਣ ਸਤ ਗੁਰ ਤੇਹ ਬਾਕ ਬਖਾਨਾ ਪੰਚ ਕੋਸ ਪਰ ਤੇ ਤੁਮ ਥਾਨਾ। ਜਦੋਂ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਫਿਰ ਸਤਿਗੁਰੂ ਤੇਗ ਬਹਾਦਰ ਜੀ ਭਾਈ ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਇੱਥੋਂ ਪੰਜ ਕੋਹ ਦੀ ਦੂਰੀ ਦੇ ਉੱਤੇ ਇੱਕ ਜਗ੍ਹਾ ਹੈ। ਭਾਈ ਬ੍ਰਦਰ ਆਇਓ ਇੱਕ ਬਾਰੀ ਗੁਰੂ ਗਵਾਲੀਅਰ ਕੇਰ ਮਜਾਰੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਉਸ ਜਗ੍ਹਾ ਦੇ ਉੱਤੇ ਇੱਕ ਵਾਰੀ ਰਹਿ ਸਨ ਜਦੋਂ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਕਰਦੇ ਸਨ। ਤਬੈ ਤੁਰੰਗਮ ਲੈ ਸੰਗ ਸਾਰੇ ਤਹ ਥਿਰ ਕਰੇ ਤ੍ਰਿਣਨ ਕੋ ਚਾਰੇ। ਸਤਿਗੁਰੂ ਤੇਗ ਬਹਾਦਰ ਜੀ ਦੱਸਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਸਨ ਉਸ ਵੇਲੇ ਬਾਬਾ ਬੁੱਢਾ ਜੀ ਸਾਰਿਆਂ ਘੋੜਿਆਂ ਨੂੰ ਬਹੁਤਿਆਂ ਸਾਰਿਆਂ ਨੂੰ ਲੈ ਕੇ ਉਸ ਜਗ੍ਹਾ ਦੇ ਉੱਤੇ ਨਿਵਾਸ ਕੀਤਾ ਸੀ ਤੇ ਘਾਹ ਪੱਠੇ ਨੂੰ ਚਾਰਿਆ ਸੀ। ਤਹਾਂ ਜਾਏ ਤਜੀਐ ਨਿਜ ਪ੍ਰਾਣ ਕੀਜੈ ਹਮਰੇ ਸੰਗ ਪਿਆਨ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਜਾ ਕੇ ਤੂੰ ਆਪਣੇ ਪ੍ਰਾਣਾਂ ਨੂੰ ਛੱਡੇ ਤੇ ਫੇਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੇਰੇ ਮਨ ਦਾ ਜਿਹੜਾ ਆਸ਼ਾ ਹੈ ਉਹ ਪੂਰਾ ਹੋਵੇਗਾ, ਅਸੀਂ ਤੈਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੇ। ਇਮ ਕਹਿ ਸਭ ਕੋ ਦਿਓ ਹਟਾਏ, ਜਮਾਦਾਰ ਸਿੱਖ ਭੇ ਬਿਸ ਮਾਏ। ਇਸ ਤਰ੍ਹਾਂ ਦੇ ਬਚਨ ਕਹਿ ਕੇ ਸਤਿਗੁਰਾਂ ਨੇ ਸਾਰਿਆਂ ਨੂੰ ਹਟਾ ਦਿੱਤਾ ਹੈ। ਜਮਾਦਾਰ ਜਿਹੜੇ ਦੋਵੇਂ ਸਿੱਖ ਸਨ ਉਹ ਬਹੁਤ ਹੈਰਾਨ ਹੋਏ। ਇਤਨੇ ਵਿਖੇ ਸਕਲ ਚਲੇ ਆਏ, ਆਦਮ ਸ਼ਾਹ ਦੇ ਦੇਗ ਪਠਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੰਨੇ ਚਿਰ ਨੂੰ ਬਾਦਸ਼ਾਹ ਦੇ ਬਹੁਤੇ ਸਾਰੇ ਆਦਮੀ ਚੱਲ ਕੇ ਆ ਗਏ ਨੇ, ਜਿਹੜੇ ਕਿ ਪਾਪੀ ਬਾਦਸ਼ਾਹ ਨੇ ਤੇਗ ਦੇ ਕੇ ਤਲਵਾਰ ਦੇ ਕੇ ਘੱਲੇ। ਪਿਖ ਸਤ ਗੁਰ ਕੋ ਕੀਨ ਬਖਾਨ, ਜਿਮ ਤੁਮ ਕਹਿਓ ਸ਼ਾਹ ਸੁਣ ਕਾਨ। ਸਤਿਗੁਰਾਂ ਨੂੰ ਦੇਖ ਕੇ ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਬਾਦਸ਼ਾਹ ਨੇ ਹੁਕਮ ਕੀਤਾ ਹੈ ਉਸ ਤਰ੍ਹਾਂ ਤੂੰ ਸਾਡੀ ਗੱਲ ਨੂੰ ਸੁਣ। ਅਜਮਤ ਨਾਮ ਹੇਤ ਪਤੀ ਆਵਣ, ਨਰ ਬ੍ਰਿੰਦਨ ਕੋ ਕੀਨ ਪਠਾਵਣ। ਸਤਿਗੁਰਾਂ ਨੂੰ ਕਹਿੰਦੇ ਨੇ ਕਿ ਤੂੰ ਆਖਿਆ ਸੀ ਕਿ ਮੈਂ ਤੇਗ ਦੇ ਉੱਤੇ ਬਹਾਦਰ ਹਾਂ, ਤੇਗ ਮੈਨੂੰ ਵੱਢ ਨਹੀਂ ਸਕਦੀ, ਤੇਰੇ ਨਾਮ ਦੀ ਪ੍ਰੀਖਿਆ ਕਰਨ ਦੇ ਵਾਸਤੇ ਸਾਨੂੰ ਬਾਦਸ਼ਾਹ ਨੇ ਕੱਲਿਆ ਹੈ, ਹੁਣ ਅਸੀਂ ਇਸ ਗੱਲ ਦੀ ਪ੍ਰੀਖਿਆ ਕਰਾਂਗੇ ਕਿ ਕਿਸ ਤਰ੍ਹਾਂ ਤੇਗ ਦੇ ਉੱਤੇ ਤੂੰ ਬਹਾਦਰ ਹੈ ਜਾਂ ਫਿਰ ਤੇਗ ਤੇਰੇ ਉੱਤੇ ਬਹਾਦਰ ਹੈ। ਕਿਉਂ ਨਾਹਕ ਨਿਜ ਪ੍ਰਾਣ ਬਿਨਾਸੋ, ਮਾਨੋ ਸ਼ਰਾ ਜੋ ਜੀਅਨ ਬਿਲਾਸੋ। ਕਹਿੰਦੇ ਨੇ ਬੇਕਾਰ ਦੇ ਵਿੱਚ, ਹੇ ਤੇਗ ਬਹਾਦਰ ਤੂੰ ਆਪਣੇ ਪ੍ਰਾਣਾਂ ਨੂੰ ਖਤਮ ਕਿਉਂ ਕਰਨਾ ਚਾਹੁੰਦਾ ਹੈ, ਅਜੇ ਵੀ ਵੇਲਾ ਹੈ, ਤੂੰ ਸ਼ਰਾ ਨੂੰ ਮੰਨ ਲੈ ਤਾਂ ਕਿ ਤੇਰਾ ਜੀਵਨ ਬਚ ਸਕੇ। ਕਹਿਓ ਗੁਰੂ ਇਹ ਤੇਗ ਜੋ ਹੈ, ਨਹੀਂ ਕਾਗਦ ਕੋ ਛੇਦ ਸਕੈ ਹੈ। ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਜਿਹੜੀ ਤੁਹਾਡੀ ਤਿੱਖੀ ਤੇਗ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਕਾਗਜ਼ ਨੂੰ ਵੀ ਕੱਟ ਨਹੀਂ ਸਕਦੀ, ਤੇ ਮੈਨੂੰ ਤਲਵਾਰ ਨੇ ਕੀ ਕੱਟਣਾ। ਹਮਰੋ ਕਹਿਓ ਸਾਚ ਹੀ ਜਾਨੋ, ਨਹੀਂ ਪ੍ਰਤੀਤ ਤੋ ਪਰਖਣ ਠਾਨੋ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋ ਕੁਝ ਅਸੀਂ ਆਖਿਆ ਹੈ ਉਹ ਸੱਚ ਬਿਆਨ ਕੀਤਾ ਹੈ, ਜੇਕਰ ਨਹੀਂ ਪ੍ਰਤੀਤ ਆਉਂਦੀ, ਨਹੀਂ ਯਕੀਨ ਆਉਂਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਪਰਖ ਕਰਕੇ ਦੇਖ ਲੋ ਕਿ ਕੀ ਹੁੰਦਾ। ਤਬੈ ਪਿੰਜਰੇ ਦੁਆਰ ਉਗਾਰਾ, ਨਿਕਸੇ ਵਹਿਰ ਵਿਗਿਆਨ ਉਦਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਉਸ ਲੋਹੇ ਦੇ ਪਿੰਜਰੇ ਦੇ ਦਰਵਾਜੇ ਨੂੰ ਖੋਲਿਆ ਗਿਆ, ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਲੋਹੇ ਦੇ ਪਿੰਜਰੇ ਦੇ ਵਿੱਚੋਂ ਬਾਹਰ ਆਏ ਨੇ, ਜਿਹੜੇ ਅਪਰੋਖ ਗਿਆਨ ਦੇ ਦੇਣ ਵਾਲੇ ਦਾਤੇ ਨੇ। ਪੁਣ ਕਾਰਾ ਗ੍ਰਹਿ ਕੇ ਵੱਡ ਪੌਰ, ਸੋ ਨਿਕਸੇ ਸੋਡੀ ਸਿਰ ਮੌਰ। ਪਹਿਲਾਂ ਉਸ ਲੋਹੇ ਦੇ ਪਿੰਜਰੇ ਦੇ ਵਿੱਚੋਂ ਬਾਹਰ ਨਿਕਲੇ ਨੇ, ਫਿਰ ਕੈਦ ਖਾਨੇ ਦੇ ਵੱਡੇ ਦਰਵਾਜੇ ਤੋਂ ਵੀ ਬਾਹਰ ਲਿਆਂਦਾ ਗਿਆ, ਸੋਡੀਆਂ ਦੇ ਸਿਰਮੌਰ ਸਤਿਗੁਰੂ ਤੇਗ ਬਹਾਦਰ ਜੀ ਬਾਹਰ ਆਏ। ਲੋਕ ਹਜ਼ਾਰੋਂ ਸੁਣ ਸੁਣ ਆਏ, ਦੂਰ ਦੂਰ ਸਭ ਬਰਜ ਹਟਾਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਸਨ ਉਹ ਸੁਣ ਸੁਣ ਕੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਬਾਦਸ਼ਾਹ ਦੇ ਸਿਪਾਹੀਆਂ ਨੇ ਵਰਜ ਵਰਜ ਕੇ ਤਾੜਨਾ ਕਰ ਕਰਕੇ ਲੋਕਾਂ ਦੀ ਭੀੜ ਨੂੰ ਪਿਛਾਂਹ ਹਟਾਇਆ। ਹਿੰਦੂ ਬ੍ਰਿੰਦ ਤੁਰਕ ਸਮਦਾਏ, ਖਰੇ ਬਾਜ਼ਾਰ ਵਿਖੇ ਸਮਦਾਏ। ਹਿੰਦੂ ਬਹੁਤੇ ਸਾਰੇ ਤੁਰਕ ਸਾਰੇ ਦੇ ਸਾਰੇ ਉਸ ਬਾਜ਼ਾਰ ਦੇ ਵਿੱਚ ਖੜੇ ਸਨ, ਬੜੀ ਹੈਰਾਨਗੀ ਦੀ ਦਸ਼ਾ ਦੇ ਵਿੱਚ। ਨਿਕਟ ਕੂਪ ਲਗ ਤਿਸ ਥਲ ਗਏ, ਜਲ ਨਿਕਾਸਿਓ ਮੱਜਣ ਕੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੀ ਇੱਕ ਛੋਟੀ ਜੀ ਖੂਹੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਖੂਹੀ ਦੇ ਵਿੱਚੋਂ ਪਾਣੀ ਨੂੰ ਬਾਹਰ ਕੱਢਿਆ ਤੇ ਉਸ ਪਾਣੀ ਦੇ ਨਾਲ ਇਸ਼ਨਾਨ ਕੀਤਾ। ਜਪ ਜੀ ਪਾਠ ਕਰਨ ਪੁਣ ਲਾਗੇ, ਬੈਠੇ ਹੋਤੇ ਬਿਰਸ਼ ਤਿਸ ਆਗੇ। ਉੱਥੇ ਲਾਗੇ ਹੀ ਖੂਹੀ ਦੇ ਕਿਨਾਰੇ ਦੇ ਉੱਤੇ ਜਿਹੜਾ ਰੁੱਖ ਸੀ, ਸਤਿਗੁਰੂ ਤੇਗ ਬਹਾਦਰ ਜੀ ਉਸ ਰੁੱਖ ਦੇ ਥੱਲੇ ਬੈਠ ਗਏ, ਤੇ ਫੇਰ ਸਤਿਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੇ ਪਾਠ ਨੂੰ ਕਰਨਾ ਸ਼ੁਰੂ ਕੀਤਾ। ਕਹਿਓ ਜਬੈ ਹਮ ਸੀਸ ਨਿਵਾਏ, ਤਬ ਦੇਖੋ ਤੁਮ ਤੇਗ ਚਲਾਏ। ਸਾਰਿਆਂ ਨੂੰ ਸੁਣਾ ਕੇ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਹੈ ਕਿ ਜਦੋਂ ਅਸੀਂ ਜਪਜੀ ਸਾਹਿਬ ਦੇ ਪਾਠ ਨੂੰ ਕਰਕੇ ਥੱਲੇ ਨੂੰ ਧੌਣ ਝੁਕਾਵਾਂਗੇ, ਸਿਰ ਨਿਮਾਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸਾਡੀ ਧੌਣ ਝੁਕੇਗੀ ਉਸੇ ਵੇਲੇ ਤੁਸੀਂ ਆਪਣੀ ਤਿੱਖੀ ਤੇਗ ਦਾ ਪ੍ਰਹਾਰ ਕਰਿਓ, ਤਲਵਾਰ ਚਲਾਇਓ। ਇਮ ਕਹਿ ਸਤਿਗੁਰ ਤਰਵਰ ਤਰੇ ਬੈਠ ਅਡੋਲ ਪਾਠ ਜਪ ਕਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਬਚਨ ਕਰਕੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਅਡੋਲਤਾ ਦੇ ਨਾਲ ਜਪਜੀ ਸਾਹਿਬ ਦੇ ਪਾਠ ਨੂੰ ਕਰਨਾ ਸ਼ੁਰੂ ਕੀਤਾ। ਮਗਰ ਪੰਚਮੀ ਸੁਦੀ ਪਛਾਨੋ ਸੁਰ ਗੁਰ ਵਾਰ ਤਵੈ ਪਹਿਚਾਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਗਰ ਦਾ ਮਹੀਨਾ ਸੀ, ਮੱਗਰ ਦੀ ਪੰਚਮੀ ਸੁਦੀ ਤੁਸੀਂ ਜਾਣ ਲਓ, ਸੁਰਗਵਾਰ ਤਵੈ ਪਹਿਚਾਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੀਰਵਾਰ ਦਾ ਦਿਨ ਸੀ। ਸੰਮਤ ਸਤਰਾਂ ਸੈ ਬੱਤੀ ਸਾ ਪਾਣਾ ਵਰਤਾਇਓ ਜਗ ਦਿਸ਼ਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1732 ਸੰਮਤ ਸੀ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਇਸ ਤਰ੍ਹਾਂ ਦਾ ਪਾਣਾ ਵਰਤਾਇਆ। ਸੀਸ ਦਇਓ ਪਰ ਸਿਰ ਨਦੀਨਾ ਧਰਮ ਸੁਰਾਖਿਓ ਸਰਬ ਪਰ ਬਿਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਸਿਰ ਦਾ ਬਲੀਦਾਨ ਤੇ ਭਾਵੇਂ ਦੇ ਦਿੱਤਾ ਪਰ ਸਿਰ ਨਾ ਦੀਨਾ ਆਪਣੇ ਹੱਠ ਨੂੰ ਬਰਕਰਾਰ ਰੱਖਿਆ। ਧਰਮ ਜੋ ਰਾਖਿਓ ਸਰਬ ਪ੍ਰਵੀਨ, ਜਿਹੜੇ ਸਾਰਿਆਂ ਤੋਂ ਪ੍ਰਵੀਨ ਸਤਿਗੁਰੂ ਤੇਗ ਬਹਾਦਰ ਜੀ ਨੇ, ਉਹਨਾਂ ਨੇ ਇਸੇ ਤਰੀਕੇ ਦੇ ਨਾਲ ਆਪਣੇ ਧਰਮ ਦੀ ਰੱਖਿਆ ਕੀਤੀ। ਟਾਰਿਓ ਦੁਪਹਿਰਾ ਜਬ ਇੱਕ ਕਰੀ ਜਪ ਜੀ ਪਠਤ ਸੁਪੂਰੀ ਕਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਟਰਿਓ ਦੁਪਹਿਰਾ ਜਬ ਇੱਕ ਕਰੀ, ਜਦੋਂ ਇੱਕ ਘੜੀ ਦੁਪਹਿਰਾ ਟਲਿਆ ਉਸ ਵੇਲੇ ਸਤਿਗੁਰਾਂ ਨੇ ਆਪਣੇ ਜਪਜੀ ਸਾਹਿਬ ਦੇ ਪਾਠਾਂ ਨੂੰ ਪੂਰਾ ਕੀਤਾ, ਕਿਉਂਕਿ ਸਤਿਗੁਰਾਂ ਨੇ 5 ਪਾਠ ਜਪਜੀ ਸਾਹਿਬ ਦੇ ਕੀਤੇ। ਭੋਗ ਪਾਏ ਜਬ ਸੀਸ ਨਿਵਾਯੋ ਪੌਣੀ ਉਪਰ ਕੋ ਜਬੈ ਉਠਾਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਪਾਠਾਂ ਦਾ ਭੋਗ ਪਾਇਆ, ਆਪਣੇ ਸਿਰ ਨੂੰ ਨਿਵਾਇਆ ਤੇ ਜਦੋਂ ਹੀ ਆਪਣੇ ਸਿਰ ਨੂੰ ਥੋੜਾ ਉਤਾਂਹ ਚੁੱਕਿਆ। ਸਈਦ ਤਵ ਕਰਕੇ ਬਲ ਬਾਹੂ ਤੇਗ ਪ੍ਰਹਾਰ ਤਾਕ ਕਰ ਮਾਹੂ। ਉਸੇ ਵੇਲੇ ਉਸ ਜਲਾਦ ਨੇ, ਉਸ ਸਈਦ ਨੇ ਪੂਰੇ ਜ਼ੋਰ ਦੇ ਨਾਲ ਤੇਗ ਦਾ ਵਾਰ ਕੀਤਾ ਤੱਕ ਕੇ ਸਤਿਗੁਰਾਂ ਦੇ ਗਲੇ ਦੇ ਉੱਤੇ। ਕਰੀ ਚਲਾਵਣ ਗਈ ਨ ਤਹਿਲੋ ਧਰਤੇ ਸਿਰ ਉਤਰਿਓ ਗੁਰ ਪਹਿਲੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਲਾਦ ਨੇ ਤਲਵਾਰ ਤੇ ਭਾਵੇਂ ਚਲਾਈ, ਸਤਿਗੁਰਾਂ ਦੀ ਧੌਣ ਤੱਕ ਅਜੇ ਤਲਵਾਰ ਪਹੁੰਚੀ ਹੀ ਨਹੀਂ ਸੀ। ਧਰਤੇ ਸਿਰ ਉਤਰਿਓ ਗੁਰ ਪਹਿਲੋ, ਪਰ ਤਲਵਾਰ ਲੱਗਣ ਤੋਂ ਪਹਿਲਾਂ ਹੀ ਸਤਿਗੁਰਾਂ ਦਾ ਜਿਹੜਾ ਸਿਰ ਸੀ, ਜਿਹੜਾ ਸੀਸ ਸੀ, ਉਹ ਧੜ ਤੋਂ ਪਹਿਲਾਂ ਹੀ ਵੱਖਰਾ ਹੋ ਗਿਆ। ਫੋਕੋ ਵਾਰ ਝਟਕ ਪੁੱਜ ਪਰੀ ਲੱਗੀ ਨ ਗਰੀਵਾ ਮੈਂ ਔਰ ਤਰੀ। ਭਾਵ ਕੇ ਜਲਾਦ ਦਾ ਕੀਤਾ ਹੋਇਆ ਜਿਹੜਾ ਵਾਰ ਸੀ ਉਹ ਫੋਕਾ ਹੀ ਚਲਾ ਗਿਆ, ਖਾਲੀ ਹੀ ਚਲਾ ਗਿਆ। ਇਕਦਮ ਤਲਵਾਰ ਨੂੰ ਜ਼ੋਰ ਦੇ ਨਾਲ ਮਾਰਿਆ ਤੇ ਸੀਸ ਦੇ ਉੱਤੇ ਤਲਵਾਰ ਲੱਗੀ ਨੀ, ਇਸ ਕਰਕੇ ਬਾਂਹ ਜਲਾਦ ਦੀ ਝਟਕੀ ਗਈ। ਲੱਗੀ ਨਾ ਗਰੀਵਾ ਮੈਂ ਔਰ ਧਰੀ, ਪਤਾ ਲੱਗ ਗਿਆ ਜਲਾਦ ਨੂੰ ਕਿ ਧੌਣ ਦੇ ਉੱਤੇ ਮੇਰੀ ਤਲਵਾਰ ਦਾ ਵਾਰ ਤੇ ਹੋਇਆ ਹੀ ਨਹੀਂ। ਉੱਡਿਓ ਸੀਸ ਹੋਏ ਅੰਤਰ ਧਿਆਨਾ ਬਹੀ ਅੰਧੇਰੀ ਧੂਲ ਮਹਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਐਸਾ ਕੌਤਕ ਵਾਪਰਿਆ ਜਦੋਂ ਸੀਸ ਧੜ ਤੋਂ ਵੱਖਰਾ ਹੋਇਆ ਤੇ ਸੀਸ ਨੇ ਧਰਤੀ ਉੱਤੇ ਡਿੱਗਣਾ ਸੀ, ਪਰ ਧਰਤੀ ਉੱਤੇ ਡਿੱਗਣ ਦੀ ਬਜਾਏ ਸੀਸ, ਕਵੀ ਜੀ ਲਿਖਦੇ ਨੇ ਕਿ ਉਤਾਣ ਉੱਠਿਆ ਹੈ, ਫਿਰ ਅੰਤਰ ਧਿਆਨ ਹੋ ਗਿਆ, ਕਿਸੇ ਨੂੰ ਦਿਸਿਆ ਵੀ ਨਹੀਂ। ਬਹੀ ਅੰਧੇਰੀ ਧੂਲ ਮਹਾਨਾ, ਉਸ ਵੇਲੇ ਬਹੁਤ ਜ਼ਿਆਦਾ ਹਨੇਰੀ ਆਈ, ਜਿਸ ਹਨੇਰੀ ਨੇ ਧੂਲ ਤੇ ਮਿੱਟੀ ਹਰ ਇੱਕ ਪਾਸੇ ਉਡਾ ਦਿੱਤੀ। ਸਭ ਕੇ ਮੁੰਦੇ ਬਲੋਕਣ ਐਸੇ ਕਛੂ ਬਿਲੋਕਿਓ ਜਾਏ ਨਾ ਜੈਸੇ। ਸਾਰਿਆਂ ਦੀਆਂ ਅੱਖਾਂ ਉਸ ਧੂਲ ਮਿੱਟੀ ਦੇ ਨਾਲ ਬੰਦ ਹੋ ਗਈਆਂ ਨੇ, ਕਛੂ ਬਿਲੋਕਿਓ ਜਾਏ ਨਾ ਜੈਸੇ। ਇਸ ਤਰ੍ਹਾਂ ਸਾਰਿਆਂ ਦੀ ਹਾਲਤ ਹੋ ਗਈ ਹੈ ਕਿ ਜਿਵੇਂ ਕਿਸੇ ਨੇ ਕੁਝ ਹੁੰਦਾ ਹੋਇਆ ਦੇਖਿਆ ਹੀ ਨਾ ਹੋਵੇ।
हाय हाय सब ते छिन कीना बड़े अपराध तुरक पत लीना।
पर सारयां दे मुहां दे विचों उस वेले हाय हाय दियां आवाजां आईयां ने। सारे सोचदे ने कि तुरकां दे वड्डे इस बादशाह ने बहुत वड्डा अपराध कीता है, जुल्म कीता है।
तरकी उठी सब की तब छाती लख्यो रिदे पाप बाडी उत पाती।
डर दे नाल सारयां दी छाती धड़क उठी है ते सारे दे सारे अपने मन दे विच सोचदे ने कि बहुत वड्डा उत्पात होया, बहुत वड्डा उपद्रव होया।
ते सिख की चोरी सिर आयो त्रसत हो तिन पले छुपायो।
सतगुरु तेग बहादुर जी ने जिस तरह का वचन किया सी उसे तरह सतगुरां दा वचन पूरा होया। वड्डी सारी जिहड़ी भीड़ जुड़ी हुई सी उस भीड़ दे विच भाई जैता सिख भी सतगुरां दा खलोता सी। उसे दी झोली दे विच आण के सतगुरां दा शीश डिगा। उस वेले बहुत डरिया ते उसने फिर भरी प्रकार दे नाल सतगुरां दे शीश नूं लुकाया छुपाया।
हट किस हूं की दिश नहीं देखा निकस्यो पुर ते शीघ्र वशेषा।
उस वेले भाई जैते ने हट के किसी भी पासे नहीं देखा, छेती दे नाल ही ओ पुरी दे विचों बाहर निकले।
जित कबेग बप मह बल जेता गमन्यो मार्ग मैं कर तेता।
कवि संतोख सिंह जी लिखते ने कि जिन्नी क ताकत सी उस भाई जैते दे शरीर दे विच ते जिन्नी क तेजी दे नाल ओ दौड़ सकदा सी उन्नी तेजी दे नाल दौड़िया रस्ते नूं तय करन लगा।
निसबासर मैं कीन पयाना नहीं बिसराम कीन किस थाना।
लगातार रात ते दिन ओ दौड़दा रहा, किसी भी जगह दे उते उन्हें रता पर भी आराम नहीं कीता।
सिमरत गुरु गरीब निवाज राखो निज दासन की लाज।
गरीब नवाज सतगुरु तेग बहादुर जी नूं याद करदा जांदा है ते अर्जां बेनतियां मन दे विचों ही करदा है कि हे गरीब नवाज सच्चे पातशाह दासां दी लाज नूं तुसीं रख दिओ, कृपा करके मेरी लाज नूं रखियो तां कि तुहाडे हुक्म दे अनुसार मैं तुहाडे शीस नूं लै के पहुंच जावां।
निकस गयो पुर ते सिख जबै बही अंधेरी मिट गई तबै।
कवि संतोख सिंह जी लिखते ने कि जदों ही भाई जैता शीस नूं लै के पुरी तों बाहर निकल गया उस वेले जिहड़ी बहुत वड्डी हनेरी वग रही सी उह सारी दी सारी खत्म हो गई।
तर पर तर सब नरन निहारा नहीं शीस लख के डर तारा।
उस वेले धरती दे उते सतगुरु तेग बहादुर सच्चे पातशाह जी दे इकले धर नूं सारयां ने देखिया। नहीं शीस लख के डर तारा, पर शीस दा कोई पता नहीं है कि सतगुरां दा शीस किथे है। इस करके देख के सारे दे सारे बहुत ही ज्यादा डरे। इस तरीके दे नाल सतगुरु तेग बहादुर सच्चे पातशाह जी ने शहादत नूं प्राप्त कीता। इस तरीके दे नाल सतगुरु जी शहीद होए। कवि जीवन सिंह जी ने इस शहीदी दी जिहड़ी कथा है उस नूं अपनी कलम दे नाल बयान कीता है। कवि जीवन सिंह जी जिस तरीके दे नाल सतगुरां दे इस शहीदी साके नूं बयान करदे ने ओह मैं साध संगत दे सन्मुख पेश करन दी कोशिश करांगा।
पिटिया टंडोरा शाही पुर मान दा जी बुद्ध दियां देर नूं होवणा कतल पीर हिंदवाण दा कल दी सवेर नूं चौंक चांद नीचे आवणा दीदार लई होके होशियार आ दे के शीस हिंद डुबदी उबार ले ना धर्म हारिया। दे के शीस हिंद डुबदी उबार ले ना धर्म हारिया। अगले सवेर सुबह मोड़ा अड्डिया ते जुड़े नर नारियां गलियां बाजारां बारां राहां वड्डिया ते गारदां खलारियां। बादशाह मुलाने आए बुरी कार ले नाले एलकारिया। देख शीस हिंद डुबदी उबार लई ना धर्म हारिया। देख शीस हिंद डुबदी उबार लई ना धर्म हारिया। लालो लाल चेहरा नानकी दे लाल दा ओ आ गया डोलिया। आत्माया काल नाही डर काल दा शक्ति अतोलिया।
आया चल देश कौम दे सदार लई कर ना वपारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया कारी इशनान चौंक विच ठाठदा चौंकड़ा लगा लिया पाके भोग जप जी दे पांच पाठ दा सीस नू चुका लिया जालम जलाद खड़ा सी कटार ले ओ काल रूप तारिया देखे सी सिंह डुबदी उबार ले ना धर्म हारिया देखे सी सिंह डुबदी उबार ले ना धर्म हारिया बादशाह दे काजी दा इशारा अख लै ओ कीता वार कर दा हो गया तुरत सीस तड़ो वाखे वक्त दुपहर दा हिली हर एक जीव हाहाकार दे लई ओ आप ही मुहारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया फटिया आकाश ते तरत कंब गई तौल ताह मारिया इंद्रपुरी दी सुर ताल थम गई अपछरा पुकारिया होई दुख दाई कड़ी होन हार लई ओ समा ना संवारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया सूरज दा तेज भी अलोप हो गया गड़े वांग ठर गया जापे जिवे विष्णु करोप हो गया महादेव हर गया शिव भगतन सुरती विसार लई चुके मुख चारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया नदियां दे वैण चढ़ दे नू चल पै सागर उछलिया पर्वत हिमालय जहे अचल हल पै मोम वांग टलिया जल जीव पशु पंछियां पुकार लई और उन्ने जार उजारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया मारिया फुंकारा शेष नाग जहर दा चलिया तूफानिया बंदे नाल बंदा दिस दानी शहर दा सहमिया जहानिया भाई जैते चट सीस दी संभाल लई ओ हो गया उडारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया हो गया अमर पिता दशमेश दा जस जग पा गया गाल के बनस बापर नरेश दा एक लंक ला गया जीवन जुगत अंतर संभार लई कारे उपकारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया समत सतारा सो बत्ती उचार दा सुदी पंचमी कही मगर दी तेरा दिन वीरवार दा सारा लिखिया सही कर लई चारा कोई सस्कार लई होके हुशियारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया देखे सी सिंह डुबदी उबार लई ना धर्म हारिया। कवि जीवन सिंह जी ने सतगुरु तेग बहादुर सच्चे पातशाह जी दी शहीदी वार्ता नूं इस तरीके दे नाल बयान कीता है। ग्रंथाकार भाई संतोख सिंह जी इस जगह दे उत्ते अपने इस अध्याय दी समाप्ति करके अगले अध्याय दा प्रारंभ कर दे ने। ब्रह्मादिक मगवाय अमर आए गगन में छाए हेर अचरज को तरें मिलत पाए समुदाय। ग्रंथाकार भाई संतोख सिंह जी लिखते ने कि ब्रह्मा आदिक इंद्र वर्गे जिहड़े सारे दे सारे देवते सन आकाश मंडल दे विच छा गए ने हेर अचरज को तरें सारे दे सारिआं ने देखिआ इस कौतक नूं ते सारे दे सारे आश्चर्यता नूं धारण करदे ने। सिर दे हिंदन धर्म उबारें तुरक राज की जरा उखारें सारिआं देवतिआं ने ਇਹ ਵਿਚਾਰ ਕੀਤੀ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ, ਆਪਣੇ ਸੀਸ ਦਾ ਬਲੀਦਾਨ ਦੇ ਕੇ ਤੁਰਕਾਂ ਦੀਆਂ ਜੜਾਂ ਨੂੰ ਪੁੱਟਣ ਦਾ ਯਤਨ ਕੀਤਾ। ਬਾਡੀ ਉਤਸਾਹ ਕਰਤ ਸਭ ਆਏ, ਜੈ ਜੈ ਗੁਰ ਜੈ ਮੁਖੋਂ ਅਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜੈ ਜੈਕਾਰ ਦੀ ਆਵਾਜ਼ ਨੂੰ ਕਰਦੇ ਹੋਏ ਵੱਡੇ ਉਤਸ਼ਾਹ ਦੇ ਨਾਲ ਆਏ, ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਦੋਂ ਸ਼ਹੀਦ ਹੋਏ ਤੇ ਮਾਤ ਲੋਕ ਦੇ ਲੋਕਾਂ ਨੇ ਮਾਤਮ ਮਨਾਇਆ, ਹੈ ਹੈ ਦੀ ਆਵਾਜ਼ ਕੀਤੀ ਤੇ ਦੂਸਰੇ ਪਾਸੇ ਸਵਰਗ ਮੰਡਲ ਦੇ ਵਿੱਚ ਜੈ ਜੈਕਾਰ ਦੀ ਧੁਨੀ ਗੂੰਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਇਸ ਕਰਤੱਵ ਨੂੰ ਲਿਖਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਿੱਤਰ ਨੂੰ ਦੇਖ ਕੇ ਲੋਕਾਂ ਦੁਨਿਆਵੀਆਂ ਦੇ ਮਨ ਦੇ ਵਿੱਚ ਸੋਗ ਪੈਦਾ ਹੋਇਆ, ਉਹਨਾਂ ਨੇ ਹੈ ਹੈ ਦੇ ਸ਼ਬਦ ਦੀ ਪੁਕਾਰ ਕੀਤੀ ਤੇ ਦੂਸਰੇ ਪਾਸੇ ਆਕਾਸ਼ ਮੰਡਲ ਦੇ ਵਿੱਚ ਜੈ ਜੈਕਾਰ ਦੀ ਧੁਨੀ ਗੂੰਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਸਾਰੇ ਸਾਕੇ ਨੂੰ ਵੀ ਆਪਣੀ ਕਵਿਤਾ ਦੇ ਵਿੱਚ ਆਪਣੀ ਬਾਣੀ ਦੇ ਵਿੱਚ ਬਿਆਨ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਲਫ਼ਜ਼ਾਂ ਦੇ ਵਿੱਚ ਇਸ ਗੱਲ ਦਾ ਬਿਆਨ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਤਿਲਕ ਤੇ ਜੰਨੂ ਦੀ ਰੱਖਿਆ ਕੀਤੀ ਸਤਿਗੁਰਾਂ ਨੇ ਕਲਯੁਗ ਦੇ ਵਿੱਚ ਇਸ ਵੱਡੇ ਸਾਕੇ ਨੂੰ ਕੀਤਾ, ਸਾਧਨ ਹੇਤ ਇਤੀ ਜਿਨ ਕਰੀ, ਭਾਵ ਕੇ ਸਾਧੂ ਸੰਤਾਂ ਦੇ ਵਾਸਤੇ ਜਿਨ੍ਹਾਂ ਨੇ ਐਸਾ ਕੀਤਾ, ਸੀਸ ਦੀਆ ਪਰ ਸੀ ਨਾ ਉਚਰੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਦਾ ਬਲੀਦਾਨ ਤੇ ਭਾਵੇਂ ਦੇ ਦਿੱਤਾ, ਪਰ ਸੀ ਵੀ ਮੁੱਖ ਦੇ ਵਿੱਚੋਂ ਉਚਾਰਨ ਨਾ ਕੀਤੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕਉ ਆਵਤ ਲਾਜਾ। ਦੋਹਰਾ ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਣ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਣ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਦੋਸ਼ ਦਾ ਜਿਹੜਾ ਠੀਕਰਾ ਸੀ ਉਹ ਦਿੱਲੀ ਦੇ ਰਾਜੇ ਔਰੰਗਜ਼ੇਬ ਦੇ ਸਿਰ ਦੇ ਉੱਤੇ ਤੋੜਿਆ, ਤੇ ਇਸ ਤਰ੍ਹਾਂ ਸਤਿਗੁਰਾਂ ਨੇ ਇਸ ਮਾਤ ਲੋਕ ਤੋਂ ਚਲਾਣਾ ਕੀਤਾ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਣ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਰਗਾ ਕੌਤਕ ਹੋਰ ਕੋਈ ਕਰ ਨਹੀਂ ਸਕਦਾ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਪਇਓ ਜੈ 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 ਸੁਰ ਲੋਕ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਵਾਰਤਾ ਨੂੰ ਬਿਆਨ ਕੀਤਾ। ਸੋ ਮੈਂ ਅਰਜ ਕਰ ਰਿਹਾ ਸੀ ਕਿ ਦੇਵਤਿਆਂ ਦੇ ਮਨ ਦੇ ਵਿੱਚ ਵੱਡਾ ਉਤਸ਼ਾਹ ਹੋਇਆ, ਉਹਨਾਂ ਨੇ ਜੈ ਜੈਕਾਰ ਦੀ ਧੁਨੀ ਨੂੰ ਗੁੰਜਾਇਆ। ਧੰਨ ਗੁਰੂ ਤੁਮ ਬਿਨ ਅਸ ਕਾਜੂ, ਅਪਰ ਕਰੈ ਕੋ ਦਿਖੀਏ ਨਾ ਆਜੂ। ਸਾਰੇ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਧੰਨ ਨੇ, ਇਹਨਾਂ ਤੋਂ ਬਗੈਰ ਐਸਾ ਜਿਹੜਾ ਕੰਮ ਹੈ ਹੋਰ ਕੋਈ ਕਰ ਨਹੀਂ ਸੀ ਸਕਦਾ। ਸਤਿਗੁਰਾਂ ਨੇ ਅੱਜ ਹਿੰਦੂ ਧਰਮ ਦੀ ਰੱਖਿਆ ਕੀਤੀ। ਹਿੰਦ ਧਰਮ ਜਗ ਲਿਓ ਬਚਾਏ, ਸਭ ਸੁਰ ਗਣ ਕੀ ਕੀਨ ਸਹਾਏ। ਇੱਕ ਪਾਸੇ ਸਤਿਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ ਤੇ ਦੂਸਰੇ ਪਾਸੇ ਸਾਰੇ ਦੇਵਤੇ ਕਹਿੰਦੇ ਨੇ ਕਿ ਸਾਡੀ ਵੀ ਸਹਾਇਤਾ ਕੀਤੀ। ਜੇ ਜਗ ਬਿਖੈ ਨਾ ਹਿੰਦੂ ਰਹਤੇ, ਸੁਰਹਿਤ ਹਮਣ ਕੌਣ ਨਿਰ ਬਹਿਤੇ। ਸਾਰੇ ਦੇਵਤੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੇਕਰ ਦੁਨੀਆਂ ਦੇ ਉੱਤੇ ਕੋਈ ਹਿੰਦੂ ਹੀ ਨਾ ਰਹਿੰਦਾ ਤੇ ਸਾਡੇ ਦੇਵਤਿਆਂ ਦੇ ਵਾਸਤੇ ਫਿਰ ਕਿੰਨੇ ਹਵਨ ਤੇ ਯੱਗ ਕਰਨੇ ਸਨ। ਵਿਆਹ ਯਾਦ ਤਿਸ ਮਾਂ ਜੋ ਕਰੇ, ਸੋ ਹਾਰ ਹਮਰੇ ਮੁਖ ਪਰੈ। ਸਾਰੇ ਦੇਵਤੇ ਕਹਿੰਦੇ ਨੇ ਕਿ ਵਿਆਹ ਆਦਿਕ ਦੇ ਉਤਸਵਾਂ ਦੇ ਉੱਤੇ ਜਿਸ ਤਰ੍ਹਾਂ ਹਿੰਦੂ ਯੱਗ ਕਰਦੇ ਨੇ, ਉਹਨਾਂ ਦਾ ਮਹਾਤਮ ਸਾਰੇ ਦਾ ਸਾਰਾ ਸਾਨੂੰ ਮਿਲਦਾ। ਕਾਜ ਅਨਕ ਮੈਂ ਹਮਣ ਕਰੰਤੇ, ਸੋ ਸੁਰ ਗਣ ਕੋ ਤ੍ਰਿਪਤ ਤਰੰਤੇ। ਅਨੇਕਾਂ ਕੰਮਾਂ ਕਾਰਾਂ ਦੇ ਵਾਸਤੇ ਇਹ ਹਿੰਦੂ ਹਮਣ ਕਰਦੇ ਤੇ ਕਰਾਉਂਦੇ ਨੇ, ਉਹਨਾਂ ਸਾਰਿਆਂ ਦੇ ਨਾਲ ਦੇਵਤਿਆਂ ਦੀ ਵੀ ਤ੍ਰਿਪਤੀ ਹੁੰਦੀ। ਯਾ ਤੇ ਹਿੰਦੂ ਗਣ ਯਾਰ ਦੇਵ, ਰਾਖਣ ਕਰੇ ਪ੍ਰਭੂ ਗੁਰ ਦੇਵ। ਇਸ ਕਰਕੇ ਸਾਰੇ ਦੇਵਤੇ ਕਹਿੰਦੇ ਨੇ ਕਿ ਬਹੁਤੇ ਸਾਰੇ ਹਿੰਦੂਆਂ ਦਾ ਤੇ ਸਾਰੇ ਦੇਵਤਿਆਂ ਦਾ ਸਤਿਗੁਰਾਂ ਨੇ ਗੁਰੂ ਦੇਵ ਨੇ ਭਲਾ ਕੀਤਾ। ਇਵੇਂ ਆਪਸ ਮੈਂ ਕਹਿ ਸੁਰ ਸਾਰੇ ਰੁਚਿਰ ਵਿਮਾਨ ਲਿਆਏ ਤੇ ਸਵਾਰੇ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਸਾਰੇ ਦੇ ਸਾਰੇ ਦੇਵਤੇ ਇੱਕ ਬਹੁਤ ਹੀ ਸੁੰਦਰ ਵਿਮਾਨ ਨੂੰ ਲੈ ਕੇ ਪਹੁੰਚ ਗਏ। ਮਾਣੀ ਗਣ ਖਚਤ ਸੋ ਮੁਕਤਾ ਲਰੀ ਝਾਲਰ ਲਰਕਤ ਚੌ ਦਿਸ਼ ਖਰੀ। ਉਹ ਜਿਹੜਾ ਵਿਮਾਨ ਲੈ ਕੇ ਆਏ ਨੇ ਉਹਦੇ ਵਿੱਚ ਬਹੁਤ ਜਿਆਦਾ ਮਣੀਆਂ ਲੱਗੀਆਂ ਹੋਈਆਂ ਨੇ, ਇਸ ਤੋਂ ਇਲਾਵਾ ਮੋਤੀਆਂ ਦੀਆਂ ਲੜੀਆਂ ਲਮਕ ਰਹੀਆਂ ਨੇ, ਜਿਹੜੀਆਂ ਝਾਲਰਾਂ ਨੇ ਉਹ ਚਾਰੇ ਪਾਸੇ ਵਿਮਾਨ ਦੇ ਵੱਡੀਆਂ ਵੱਡੀਆਂ ਲਟਕ ਰਹੀਆਂ ਨੇ। ਮਹਾ ਪ੍ਰਕਾਸ਼ ਗਗਨ ਮੈਂ ਹੋਵਾ ਸ਼ੁੱਧ ਆਤਮਾ ਕਿਨਹੂੰ ਜਿਉਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਆਕਾਸ਼ ਦੇ ਵਿੱਚ ਬਹੁਤ ਵੱਡਾ ਪ੍ਰਕਾਸ਼ ਹੋਇਆ, ਸ਼ੁੱਧ ਆਤਮਾ ਕਿਨਹੂੰ ਜੋਵਾ, ਭਾਵ ਕਿਸੇ ਸ਼ੁੱਧ ਆਤਮਾ ਨੇ ਉਸ ਪ੍ਰਕਾਸ਼ ਨੂੰ ਦੇਖਿਆ, ਆਮ ਆਦਮੀਆਂ ਨੂੰ ਉਹ ਪ੍ਰਕਾਸ਼ ਦਿਸਿਆ ਨਹੀਂ। ਚੜ ਵਿਮਾਨ ਮੈਂ ਗੁਰੂ ਬਿਰਾਜੇ ਚੌ ਦਿਸ਼ ਕਰ ਦੇਵ ਸਮਾਜੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੇਕਰ ਕਹਿ ਲਈਏ ਕਿ ਜੀਵ ਆਤਮਾ, ਕਿਉਂਕਿ ਸਤਿਗੁਰਾਂ ਦਾ ਸਰੀਰ ਤੇ ਧਰਤੀ ਦੇ ਉੱਤੇ ਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵਿਮਾਨ ਦੇ ਵਿੱਚ ਜਾ ਕੇ ਵਿਰਾਜ ਗਏ ਨੇ, ਚਾਰੇ ਪਾਸੇ ਦੇਵਤਿਆਂ ਦਾ ਬਹੁਤ ਸਾਰਾ ਸਮਾਜ ਹੈ। ਕਰਤ ਪ੍ਰਸ਼ੰਸਾ ਅਨਕ ਪ੍ਰਕਾਰ ਸ੍ਰੀ ਗੁਰ ਤੁਮਰੇ ਚਰਤ ਅਪਾਰਾ। ਸਾਰੇ ਦੇ ਸਾਰੇ ਦੇਵਤੇ ਸਤਿਗੁਰੂ ਤੇਗ ਬਹਾਦਰ ਦੀ ਪ੍ਰਸ਼ੰਸਾ ਕਰਦੇ ਜਾਂਦੇ ਨੇ ਕਿ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੁਹਾਡੇ ਜਿਹੜੇ ਕੌਤਕ ਨੇ ਉਹ ਅਪਾਰ ਨੇ। ਨਹੀਂ ਕੋ ਜਾਣੇ ਭੇਵ ਉਧਾਰੇ ਗੁਣ ਗਣ ਧਰ ਹੋ ਵਾਰ ਨਾ ਪਾਰੇ। ਸੱਚੇ ਪਾਤਸ਼ਾਹ ਤੁਹਾਡੇ ਭੇਦ ਨੂੰ ਕੋਈ ਜਾਣ ਨਹੀਂ ਸਕਦਾ, ਤੁਸੀਂ ਵਧੇਰੇ ਗੁਣਾਂ ਦੇ ਧਾਰਨ ਕਰਨ ਵਾਲੇ ਹੋ, ਜਿਨ੍ਹਾਂ ਗੁਣਾਂ ਦਾ ਕੋਈ ਪਾਰਾ ਵਾਰ ਪਾਇਆ ਨਹੀਂ ਜਾ ਸਕਦਾ। ਜਬ ਐ ਮਰਿਆਦਾ ਜਗ ਬਿਗੜੈ ਹੈ ਤਬ ਤੁਮਰੇ ਅਵਤਾਰ ਸੋ ਹੈ। ਕਹਿੰਦੇ ਨੇ ਕਿ ਜਦੋਂ ਹੀ ਜਗ ਦੇ ਉੱਤੇ ਧਰਮ ਦੀ ਮਰਿਆਦਾ ਵਿਗੜਦੀ ਹੈ, ਉਸੇ ਵੇਲੇ ਉਸ ਧਰਮ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਵਾਸਤੇ ਤੁਸੀਂ ਅਵਤਾਰ ਨੂੰ ਧਾਰਨ ਕਰਦੇ। ਕੁਛ ਅਚਰਜ ਨਹੀਂ ਤੁਮਾਰੇ ਧਰੋ ਧਰਮ ਕੀ ਨਿਤ ਪ੍ਰਤ ਵਾਲੇ। ਇਸ ਗੱਲ ਦੇ ਵਿੱਚ ਕੋਈ ਅਚਰਜਤਾ ਵਾਲੀ ਹੈਰਾਨੀ ਵਾਲੀ ਇਹ ਗੱਲ ਨਹੀਂ ਹੈ ਕਿ ਤੁਸੀਂ ਧਰਮ ਦੀ ਰੱਖਿਆ ਦੇ ਵਾਸਤੇ ਇਸੇ ਤਰ੍ਹਾਂ ਕਰਦੇ ਹੀ ਆਏ ਹੋ ਸ਼ੁਰੂ ਤੋਂ ਲੈ ਕੇ, ਭਾਵ ਕੇ ਧਰਮ ਦੀ ਰੱਖਿਆ ਕਰਦੇ ਹੋ, ਕਿਉਂਕਿ ਸਤਿਗੁਰਾਂ ਨੇ ਲਿਖਿਆ ਹੈ ਬਾਣੀ ਦੇ ਵਿੱਚ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਉਦੋਂ ਉਦੋਂ ਪਰਮੇਸ਼ਰ ਅਵਤਾਰ ਨੂੰ ਧਾਰਨ ਕਰਕੇ ਆਉਂਦਾ ਹੈ ਤੇ ਧਰਮ ਦੀ ਰੱਖਿਆ ਕਰਦਾ। ਜੇਕਰ ਧਰਮ ਬਿਨਾਸ਼ੀ ਹੋਏ ਹਮ ਸਮੇਤ ਜਗ ਰਹੇ ਨਾ ਕੋਏ। ਕਹਿੰਦੇ ਨੇ ਕਿ ਜੇਕਰ ਇਸ ਵੇਲੇ ਧਰਮ ਦਾ ਵਿਨਾਸ਼ ਹੋ ਜਾਂਦਾ ਹਮ ਸਮੇਤ ਜਗ ਰਹੇ ਨਾ ਕੋਏ, ਸਾਡੇ ਸਾਰਿਆਂ ਦੇ ਸਮੇਤ ਕੋਈ ਨਾ ਰਹਿੰਦਾ। ਪ੍ਰਥਮ ਕਰੋ ਉਤਪਤ ਸਭ ਕੇਰੀ ਪੁਣ ਪ੍ਰਤ ਪਾਲਾ ਚਹੋ ਬਡੇਰੇ। ਸਾਰੇ ਦੇਵਤੇ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਜੀ, ਹੇ ਪਰਮੇਸ਼ਰ ਦਾ ਸਰੂਪ, ਸਾਰਿਆਂ ਤੋਂ ਪਹਿਲਾਂ ਸਾਰੀ ਦੁਨੀਆਂ ਦੀ ਉਤਪਤੀ ਕਰਦੇ ਹੋ ਤੇ ਫੇਰ ਦੁਨੀਆਂ ਦੀ ਪ੍ਰਤ ਪਾਲਣਾ ਵੀ ਆਪੇ ਹੀ ਕਰਦੇ। ਬੇ ਮਿਰ ਯਾਦ ਕਰੈ ਤੇ ਮਾਰੋ ਸਦਾ ਹੋਤ ਸਭ ਕੇ ਰਖਵਾਰੋ। ਜੋ ਬੇ ਮਰਿਆਦਾ ਕਰਦਾ ਹੈ ਗੱਲ ਉਸ ਨੂੰ ਮਾਰ ਦਿਓ, ਸਦਾ ਹੋਤ ਸਭ ਕੇ ਰਖਵਾ ਲੋ ਤੇ ਸਦਾ ਹਮੇਸ਼ਾ ਸਾਰਿਆਂ ਦੀ ਰੱਖਿਆ ਕਰਦੇ। ਸੁਰਨ ਪ੍ਰਸ਼ੰਸਾ ਕੀਨ ਜਤੇਕ ਕਹੋ ਕਹਾਂ ਲਗ ਕਰੋ ਬਵੇਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਨੇ ਕਿੰਨੀ ਕੁ ਸਤਿਗੁਰੂ ਤੇਗ ਬਹਾਦਰ ਜੀ ਦੀ ਪ੍ਰਸ਼ੰਸਾ ਕੀਤੀ ਹੈ, ਇਹ ਮੈਂ ਕਿੱਥੋਂ ਤੱਕ ਲਿਖ ਕੇ ਬਿਆਨ ਕਰਾਂ। ਨਿਰਤ ਅਪਸਰਾ ਕਰਤ ਅਗਾਰੀ ਗਾਵਤ ਹੋਤ ਕੁਲਾਹਲ ਪਾਰੀ। ਜਿਹੜੀਆਂ ਅਫਸਰਾਂ ਨੇ ਉਹ ਅੱਗੇ ਅੱਗੇ ਨਾਚ ਕਰਦੀਆਂ ਜਾਂਦੀਆਂ ਨੇ, ਇਸ ਤੋਂ ਇਲਾਵਾ ਜਿਹੜੇ ਦੇਵਤਿਆਂ ਦੇ ਗਵਈਏ ਨੇ ਉਹ ਅਨੇਕਾਂ ਪ੍ਰਕਾਰ ਦੇ ਕੁਲਾਹਲ ਦੇ ਨਾਲ ਗੀਤ ਗਾ ਰਹੇ ਨੇ। ਜੈ ਜੈ ਕਰਤ ਜਾਤ ਸੰਗ ਸਾਰੇ ਹਮ ਗੁਰ ਰਾਖੇ ਮੁਖੋ ਉਚਾਰੇ। ਜੈ ਜੈਕਾਰ ਦੀ ਧੁਨੀ ਨੂੰ ਗੁੰਜਾਉਂਦੇ ਜਾਂਦੇ ਨੇ ਤੇ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਇਹੀ ਆਵਾਜ਼ਾਂ ਨਿਕਲਦੀਆਂ ਨੇ ਕਿ ਸਾਡੇ ਸਤਿਗੁਰਾਂ ਨੇ ਰੱਖਿਆ ਕੀਤੀ।
सच खंड को चलियो बिमान, सब दिश देख दया निदान।
सतगुरां दा जिहड़ा बिमान है ਉਹ ਸੱਚ ਖੰਡ ਦੇ ਵੱਲ ਜਾ ਰਿਹਾ ਹੈ। ਸਤਿਗੁਰੂ ਜੀ ਸਾਰਿਆਂ ਦੇ ਉੱਤੇ ਆਪਣੀ ਦਇਆ ਦ੍ਰਿਸ਼ਟੀ ਨੂੰ ਪਾ ਰਹੇ।
ਮ੍ਰਿਦ ਬਾਕਣ ਸੋ ਦੇ ਤੀਰਾ, ਕਰੀ ਬਿਨਾਸ਼ਨ ਸੁਰਗਨ ਪੀਰਾ।
ਕੋਮਲ ਲਫਜਾਂ ਨੂੰ ਕਹਿ ਕਹਿ ਕੇ ਧੀਰੇ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੇਵਤਿਆਂ ਦੀ ਜਿਹੜੀ ਪੀੜਾ ਸੀ ਉਸ ਨੂੰ ਦੂਰ ਕੀਤਾ। ਸਤਿਗੁਰਾਂ ਨੇ ਆਖਿਆ, ਰਹੋ ਨਿਚਿੰਤ ਤੁਰਕ ਜਰ ਗਈ, ਰਾਜ ਤੇਜ ਦਿਨ ਪ੍ਰਤੀ ਬਿਰਸਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਜਾਓ, ਹੁਣ ਤੁਰਕਾਂ ਦੀਆਂ ਜੜਾਂ ਹਿੱਲ ਗਈਆਂ ਨੇ, ਹੌਲੀ ਹੌਲੀ ਇਹਨਾਂ ਦੇ ਰਾਜ ਦਾ ਤੇਜ ਦਿਨ ਪ੍ਰਤੀ ਦਿਨ ਹੌਲੀ ਹੌਲੀ ਖਤਮ ਹੋਏਗਾ।
ਗੁਰ ਗੋਬਿੰਦ ਪੰਥ ਉਪਜਾਵੈ, ਰਣ ਰਚ ਸਣੇ ਸਣੇ ਬਿਨਸਾਵੈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਗੋਬਿੰਦ ਸਿੰਘ ਇੱਕ ਨਵੇਂ ਪੰਥ ਦੀ ਸਾਜਨਾ ਕਰੇਗਾ, ਵੱਡੇ ਰਣ ਵੱਡੇ ਜੰਗ ਕਰੇਗਾ, ਹੌਲੀ ਹੌਲੀ ਇਹਨਾਂ ਦਾ ਵਿਨਾਸ਼ ਕਰੇਗਾ।
ਨਹੀਂ ਨਗਾਰ ਬੰਦ ਕੋ ਰਹਿ, ਅਸ ਵਿਨਾਸ਼ ਦੁਸਹਿ ਕੋ ਲਹਿ।
ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਤੁਰਕਾਂ ਦਾ ਨਗਾਰ ਸੀ ਜਾਂ ਨਗਾਰੇ ਨੂੰ ਬੰਨਣ ਵਾਲਾ ਵੀ ਕੋਈ ਨਹੀਂ ਰਵੇਗਾ। ਇਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਫਨਾ ਹੋਣਗੇ, ਇਹਨਾਂ ਦਾ ਨਾਸ ਹੋਵੇਗਾ।
ਸੁਰ ਸਭ ਦਏ ਸਾਦਰ ਹਟਾਈ, ਸ਼ਕਤ ਨ ਪਹੁੰਚਣ ਕੀ ਅਗਵਾਈ।
ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਿਮਾਨ ਹੈ ਉਹ ਸੱਚ ਖੰਡ ਦੇ ਵੱਲ ਜਾ ਰਿਹਾ ਹੈ। ਆਪੋ ਆਪਣੀਆਂ ਪੁੜੀਆਂ ਦੇ ਵਿੱਚ ਸਾਰੇ ਦੇ ਸਾਰੇ ਦੇਵਤੇ ਠਹਿਰ ਗਏ ਨੇ, ਕਿਉਂਕਿ ਸੱਚ ਖੰਡ ਦੇ ਵਿੱਚ ਪਹੁੰਚਣ ਦੇ ਵਾਸਤੇ ਕਿਸੇ ਦੇ ਵਿੱਚ ਕੋਈ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਸੱਚ ਖੰਡ ਵਿੱਚ ਪਹੁੰਚ ਸਕੇ।
ਸਤਿਗੁਰ ਸੱਚ ਖੰਡ ਕੋ ਗਏ, ਫਿਰ ਹੋਏ ਸੁਰ ਜੈ ਜੈ ਬਚ ਕੀਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੱਚ ਖੰਡ ਦੇ ਵਿੱਚ ਪਹੁੰਚੇ ਨੇ, ਉੱਥੇ ਜਾ ਕੇ ਟਿਕੇ ਨੇ। ਦੂਸਰੇ ਪਾਸੇ ਸਾਰੇ ਦੇਵਤਿਆਂ ਨੇ ਜੈ ਜੈਕਾਰ ਦੀ ਧੁਨੀ ਨੂੰ ਬਹੁਤ ਉੱਚੀ ਸੁਰ ਦੇ ਨਾਲ ਗੁੰਜਾਇਆ, ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।